ਵਾਹਿਗੁਰੂ 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 ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਅਸਾੜੀ ਜੀਓ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਸ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀ ਜੈ ਵਾਹਿਗੁਰੂ ਜੀ ਸਾਰੰਗ ਮਹਿਲਾ ਪੰਜਵਾਂ ਜਾਂ ਤੇ ਸਾਧੂ ਸ਼ਰਨ ਗਹੀ ਸ਼ਾਂਤ ਸਹਿਜ ਰਹਿਸ ਸ਼ਾਂਤ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਜਾਂ ਤੇ ਸਾਧੂ ਸ਼ਰਨ ਗਹੀ ਸ਼ਾਂਤ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਰਹਾਉ ਹੋ ਕਿਰਪਾਲ ਨਾਮ ਦਿਓ ਆਪਣਾ ਬਿਨਤੀ ਇਹ ਕਹੀ ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੇ ਆਹੀ ਕਹੋ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਹੀ ਕਹੋ ਨਾਨਕ ਭਰਮ ਗੁਰ ਖੋਇਓ ਜੋਤੀ ਜੋਤ ਸਮਹੀ ਗੁਰਸਵਾਰੀ ਸਨਮਾਨਯੋਗ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦਾ ਤਤਸਾਰ ਕੇਂਦਰੀ ਭਾਵ ਹੈ ਜਦੋਂ ਤੋਂ ਮੈਂ ਗੁਰੂ ਦਾ ਆਸਰਾ ਲਿਆ ਹੈ ਪੱਲਾ ਫੜਿਆ ਹੈ ਸਹਾਰਾ ਲਿਆ ਹੈ ਮੇਰੇ ਮਨ ਵਿੱਚ ਸ਼ਾਂਤੀ ਆਵਸੀ ਹੈ ਅਡੋਲਤਾ ਆ ਗਈ ਹੈ ਪ੍ਰਕਾਸ਼ ਆ ਗਿਆ ਹੈ ਕੋਈ ਦੁੱਖ ਦਲਿੱਦਰ ਪੀੜਾ ਇਹ ਹੁਣ ਨਹੀਂ ਰਹਿ ਗਈ ਜਾਂਤੇ ਸਾਧੂ ਸ਼ਰਨ ਗਹੀ ਸ਼ਾਂਤ ਸਹਿਜ ਮਨ ਭਇਓ ਪ੍ਰਗਾਸਾ ਬਿਰਥਾ ਕਛ ਨਾ ਰਹੀ ਕੋਈ ਕੰਮ ਵੀ ਕਰਨ ਵਾਸਤੇ ਬੰਦੇ ਦੇ ਅੰਦਰ ਟਿਕਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਅੰਦਰ ਅਡੋਲਤਾ ਨਹੀਂ ਟਿਕਾ ਨਹੀਂ ਅੰਦਰੋਂ ਬੰਦਾ ਹਿੱਲਿਆ ਹੋਇਆ ਤੇ ਜੋ ਕਰੇਗਾ ਬੇਰਸਾ ਹੋਵੇਗਾ ਉਸ ਵਿੱਚ ਕੋਈ ਵੀ ਟਿਕਾ ਨਹੀਂ ਹੋਵੇਗਾ ਇੱਥੇ ਤੱਕ ਕਿ ਜਿਹੜਾ ਬੰਦਾ ਦੌੜ ਵੀ ਰਿਹਾ ਹੈ ਜੇ ਉਸਦੇ ਅੰਦਰ ਟਿਕਾ ਨਾ ਹੋਇਆ ਉਹ ਦੌੜ ਵੀ ਨਹੀਂ ਸਕੇਗਾ ਭੱਜ ਵੀ ਨਹੀਂ ਸਕੇਗਾ ਜਿਹੜਾ ਬੰਦਾ ਧਰਮ ਯੁੱਧ ਕਰ ਰਿਹਾ ਲੜ ਰਿਹਾ ਜੇ ਅੰਦਰ ਟਿਕਾ ਨਾ ਹੋਇਆ ਉਹ ਲੜ ਵੀ ਨਹੀਂ ਸਕੇਗਾ ਉਸਨੂੰ ਜਿੱਤ ਪ੍ਰਾਪਤ ਨਹੀਂ ਹੋ ਸਕੇਗੀ ਉਸ ਲਈ ਵੀ ਸਾਹਿਬਾਂ ਨੇ ਅੰਦਰ ਇੱਕ ਨਿਸ਼ਚੇ ਦਾ ਟਿਕਾ ਦੱਸਿਆ ਨਿਸ਼ਚੇ ਕਰ ਆਪਣੀ ਜੀਤ ਕਰੋ ਟਿਕਾ ਵਾਸਤੇ ਜਿਨ੍ਹਾਂ ਸੱਜਣਾਂ ਨੇ ਥਾਂ ਥਾਂ ਮੈਡੀਟੇਸ਼ਨ ਸੈਂਟਰ ਖੋਲ੍ਹੇ ਨੇ ਔਰ ਇਹ ਸੱਚ ਹੈ ਕਿ ਸਾਰਾ ਪੂਰਬ ਪੱਛਮ ਵੱਲ ਦੌੜ ਰਿਹਾ ਹੈ ਤੇ ਪੱਛਮ ਪੂਰਬ ਵੱਲ ਦੌੜ ਰਿਹਾ ਉਲਟ ਦੌੜ ਲੱਗੀ ਹੈ ਪੱਛਮ ਦੌੜ ਰਿਹਾ ਇਸ ਲਈ ਕਿ ਸ਼ਾਂਤੀ ਕੀ ਹੈ ਸਮਾਧੀ ਕੀ ਹੈ ਧਿਆਨ ਕੀ ਹੈ ਮੈਡੀਟੇਸ਼ਨ ਕੀ ਹੈ USA ਦਾ ਨੌਜਵਾਨ ਦੌੜ ਰਿਹਾ ਇੰਡੀਆ ਚੱਲਾਂ ਕਿਸੇ ਸਾਧੂ ਨੂੰ ਜਾ ਕੇ ਮਿਲਾਂ, ਸ਼ਾਂਤੀ ਕੀ ਹੈ? ਲੇਕਿਨ ਉਹਨਾਂ ਦੇਸ਼ਾਂ ਦਾ ਨੌਜਵਾਨ ਦੌੜ ਰਿਹਾ ਪੱਛਮ ਵੱਲ ਕੇ ਚੱਲਾਂ, ਪੈਸਾ ਕੀ ਹੈ, ਧਨ ਕੀ ਹੈ? ਦੋਵਾਂ ਪਾਸਿਆਂ ਦੀ ਦੌੜ ਬਰਾਬਰ, ਇੱਕ ਦੌੜ ਰਿਹਾ ਕਿ ਧਨ ਮਿਲੇ, ਦੂਸਰਾ ਦੌੜ ਰਿਹਾ ਅੰਦਰ ਦੀ ਸ਼ਾਂਤੀ ਮਿਲੇ। ਇਹ ਸੱਚ ਹੈ, ਵਾਹਿਗੁਰੂ ਕਰੇ ਗੁਰਮਤ ਨੇ ਜਿਵੇਂ ਕਿਹਾ, ਜੇ ਦੋਵਾਂ ਦਾ ਸਮੇਲ ਹੋ ਜਾਏ ਤੇ ਦੋਵਾਂ ਦਾ ਕੰਮ ਕੋਈ ਸੌਖਾ ਹੋ ਜਾਏ। ਜਿਹੜੀ ਦੌੜ ਧਨ ਦੀ ਹੈ, ਇਹ ਤੇ ਅੱਜ ਨਹੀਂ ਤੇ ਕੱਲ ਮੁੱਕ ਜਾਏਗੀ, ਨਹੀਂ ਤੇ ਮਰਨ ਲੱਗਿਆਂ ਤੇ ਜ਼ਰੂਰ ਮੁੱਕੇਗੀ। ਬੰਦਾ ਉਸ ਤੋਂ ਅੱਗੇ ਕੀ ਦੌੜੇਗਾ, ਨਾਲ ਤੇ ਜਾਏਗਾ ਕੁਛ ਨਹੀਂ। ਪਰ ਧਰਮ ਦੀ ਦੌੜ ਜਨਮ ਜਨਮ ਦੀ ਲੱਗੀ ਹੈ, ਜਦੋਂ ਤੱਕ ਬੰਦਾ ਰੱਬ ਦਾ ਰੂਪ ਨਹੀਂ ਬਣ ਜਾਂਦਾ ਇਹ ਦੌੜ ਮੁੱਕਣ ਵਾਲੀ ਨਹੀਂ। ਪਰਮਾਤਮਾ ਵਿੱਚ ਅਭੇਦ ਹੋਵੇਗਾ, ਬੂੰਦ ਸਾਗਰ ਬਣ ਜਾਏਗੀ, ਉਸ ਵੇਲੇ ਦੌੜ ਮੁੱਕੇਗੀ, ਸ਼ਾਂਤੀ ਆਵੇਗੀ। ਸਾਹਿਬ ਜੀ ਕਹਿੰਦੇ ਨੇ, ਅੰਦਰ ਦਾ ਟਿਕਾ ਜਦੋਂ ਤੱਕ ਨਹੀਂ, ਦੁਨੀਆਂ ਦਾ ਧਨ ਕੋਲ ਆ ਜਾਏ ਸ਼ਾਂਤੀ ਨਹੀਂ ਆਵੇਗੀ, ਕੋਈ ਆਨੰਦ ਨਹੀਂ ਆਏਗਾ। ਔਰ ਕੋਈ ਵੀ ਕੰਮ ਬੰਦਾ ਕਰੇ, ਉਸ ਕਾਰਜ ਵਿੱਚ ਕੋਈ ਰਸ ਨਹੀਂ ਹੋਵੇਗਾ, ਬੇਰਸੀ ਹੋਵੇਗੀ। ਅੱਜ ਹਰ ਬੰਦਾ ਆਪਣੇ ਮਨ ਦਾ ਅਧਿਐਨ ਕਰੇ। ਮੈਂ ਆਪ ਨੂੰ ਬੇਨਤੀ ਕਰਾਂ, ਇਹ ਜਿਹੜੇ ਅਸਥਾਨ ਨੇ ਇਹ ਘੜੀ ਟਾਈਮ ਬਿਤਾਉਣ ਵਾਸਤੇ ਨਹੀਂ, ਬਿਲਕੁਲ ਨਹੀਂ। ਜਿਹੜਾ ਐਸਾ ਸਮਝਦਾ ਉਹ ਬੰਦੇ ਨੇ ਜੈਸਾ ਬਾਜ਼ਾਰ ਬੈਠ ਲਿਆ, ਜੈਸਾ ਧਾਰਮਿਕ ਅਸਥਾਨ ਤੇ ਬੈਠ ਲਿਆ, ਉਹਨੇ ਫਿਰ ਇਸ ਗੱਲ ਨੂੰ ਸਮਝਿਆ ਨਹੀਂ। ਟਾਈਮ ਬਿਤਾਉਣ ਲਈ, ਟਾਈਮ ਪਾਸ ਕਰਨ ਲਈ ਨਹੀਂ, ਇਹ ਤੇ ਆਪਣਾ ਆਪਾ ਪੜਚੋਲਣ ਵਾਸਤੇ ਹੈ ਕਿ ਮੈਂ ਘੜੀ ਬੈਠ ਜਾਵਾਂ, ਵੇਖਾਂ ਜ਼ਿੰਦਗੀ ਵਿੱਚ ਮੈਂ ਖਟਿਆ ਕੀ ਹੈ ਤੇ ਅੱਜ ਤੱਕ ਮੈਂ ਗਵਾਇਆ ਕੀ ਹੈ। ਬਾਜ਼ਾਰ ਵਿੱਚ ਬੰਦਾ ਵੇਖਦਾ ਦੂਸਰਿਆਂ ਨੇ ਕੱਪੜੇ ਕੈਸੇ ਪਾਏ ਨੇ, ਕਿਹੜਾ ਬੰਦਾ ਆਇਆ ਕਿਹੜਾ ਗਿਆ। ਇੱਥੇ ਤੇ ਸਿਰਫ ਇੱਕੋ ਗੱਲ ਵੇਖਣੀ ਹੈ, ਮੈਂ ਸੰਸਾਰ ਤੇ ਆਇਆ ਕਿਸ ਮਕਸਦ ਵਾਸਤੇ ਆਇਆ, ਮੇਰੇ ਆਉਣ ਦਾ ਮਕਸਦ ਕੀ ਹੈ। ਜਦੋਂ ਬੈਠ ਕੇ ਵੇਖਾਂਗੇ ਇਹ ਪਤਾ ਲੱਗੇਗਾ। ਹਰ ਬੰਦਾ ਅਸੰਤੁਸ਼ਟ ਹੈ, ਮਨੁੱਖ ਚਾਹੁੰਦਾ ਕਿ ਜੋ ਮੈਂ ਅੱਜ ਹਾਂ ਇਹ ਮੈਂ ਠੀਕ ਨਹੀਂ, ਕੱਲ ਠੀਕ ਹੋ ਜਾਵਾਂਗਾ। ਯਕੀਨ ਜਾਣਨਾ, ਰਾਤ ਨੂੰ ਸੌਣ ਲੱਗਾ ਬੰਦਾ ਸੈਂਕੜੇ ਆਸਾਂ ਇੱਛਾ ਮਨ ਵਿੱਚ ਲੈ ਕੇ ਸੌਂਦਾ ਕਿ ਇੱਛਾ ਅੱਜ ਤੇ ਪੂਰੀਆਂ ਨਹੀਂ ਹੋਈਆਂ, ਜੋ ਅੱਜ ਅਧੂਰੀਆਂ ਨੇ ਕੱਲ ਪੂਰੀਆਂ ਹੋ ਜਾਣਗੀਆਂ। ਕੱਲ ਆਉਂਦਾ, ਪਹਿਲੀਆਂ ਤੇ ਪੂਰੀਆਂ ਹੁੰਦੀਆਂ ਨਹੀਂ, ਪੰਜ ਦਸ ਹੋਰ ਨਾਲ ਜ਼ਰੂਰ ਰਲ ਜਾਂਦੀਆਂ ਨੇ, ਹੋਰ ਵੱਧ ਜਾਂਦੀਆਂ ਨੇ, ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ। ਫਿਰ ਬੰਦਾ ਕਹਿੰਦਾ ਚਲੋ ਅੱਜ ਨਹੀਂ ਕੱਲ ਪੂਰੀਆਂ ਹੋ ਜਾਣਗੀਆਂ, ਵਾਰ ਵਾਰ ਇਹੋ ਸੋਚਦਾ, ਆਖਰ ਬੰਦਾ ਸੰਸਾਰ ਤੋਂ ਤੁਰ ਪੈਂਦਾ। ਇੱਛਾ ਅਧੂਰੀਆਂ ਰਹਿ ਜਾਂਦੀਆਂ ਨੇ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਕੋਈ ਰੱਜ ਕੇ ਨਹੀਂ ਜੀਵਿਆ ਕਿ ਜੀਵਨ ਵੱਲੋਂ ਰੱਜ ਗਿਆ ਹੋਵੇ, ਕੋਈ ਆਖੇ ਮੈਂ ਜਿੱਥੇ ਪਹੁੰਚਣਾ ਸੀ ਮੈਂ ਪਹੁੰਚ ਗਿਆ, ਨਹੀਂ। ਹਜ਼ਾਰਾਂ ਇੱਛਾ ਨੇ ਅਧੂਰੀਆਂ ਨੇ, ਔਰ ਬੰਦਾ ਚਾਹੁੰਦਾ ਅਜੇ ਤੱਕ ਮੈਂ ਜੋ ਬਣਨਾ ਸੀ ਨਹੀਂ ਬਣ ਸਕਿਆ, ਜੋ ਮੈਂ ਕਰਨਾ ਸੀ ਉਹ ਅਜੇ ਨਹੀਂ ਹੋ ਸਕਿਆ, ਹਾਂ ਸ਼ਾਇਦ ਕੱਲ ਹੋ ਜਾਏ। ਗੁਰੂ ਸਾਹਿਬ ਜੀ ਕਹਿੰਦੇ ਨੇ, ਤੇਰੇ ਅੰਦਰ ਫਿਰ ਟਿਕਾ ਕਿਵੇਂ ਆਵੇ? ਜਿਹੜਾ ਬੰਦਾ ਅੰਦਰੋਂ ਹਿਲਿਆ ਹੋਇਆ, ਜੋ ਕਰੇਗਾ ਗਲਤ ਹੋਵੇਗਾ। ਇੱਕ ਹੋਰ ਅਰਜ਼ ਕਰਾਂ, ਦੁਨੀਆਂ ਭਰ ਦੇ ਵਿਦਵਾਨ ਚਿੰਤਕ ਇਸ ਗੱਲ ਨਾਲ ਸਹਿਮਤ ਨੇ, ਉਹ ਕਹਿੰਦੇ ਨੇ ਜੇਕਰ ਬੰਦਾ ਸੱਚ ਬੋਲ ਦੇਵੇ ਨਾ, ਦੋ ਮਿੱਤਰ ਵੀ ਸੰਸਾਰ ਤੇ ਨਾ ਬਚਨ, ਬਹੁਤ ਮੁਸ਼ਕਲ ਹੋ ਜਾਏ। ਬੰਦਾ ਝੂਠ ਦੇ ਸਹਾਰੇ ਜੀ ਰਿਹਾ, ਝੂਠ ਬੋਲਦਾ, ਔਰ ਸੱਚ ਜਿਹੜਾ ਹੈ ਇਹ ਲੁਕਾ ਲੈਂਦਾ, ਸੱਚ ਕਹਿੰਦਾ ਨਹੀਂ, ਸੱਚ ਦੱਸਦਾ ਨਹੀਂ। ਭਰਾ ਵੀ ਭਰਾ ਨੂੰ ਮਨ ਦੀ ਪੂਰੀ ਗੱਲ ਨਹੀਂ ਦੱਸਦਾ, ਕੁਛ ਲੁਕਾ ਲੈਂਦਾ। ਬਾਪ ਵੀ ਪੁੱਤਰ ਨਾਲ ਪੂਰੀ ਗੱਲ ਨਹੀਂ ਕਰਦਾ, ਪੁੱਤਰ ਬਾਪ ਨੂੰ ਪੂਰਾ ਆਪਣਾ ਦਿਲ ਨਹੀਂ ਦਿੰਦਾ, ਇੱਕ ਦੂਸਰੇ ਕੋਲੋਂ ਕੁਛ ਲੁਕਾ ਕੇ ਰੱਖੇ ਹੈ। ਮਿੱਤਰ ਮਿੱਤਰ ਨੂੰ ਕਹਿੰਦਾ ਮੈਂ ਕੁਛ ਨਹੀਂ ਲੁਕਾਇਆ, ਲੇਕਿਨ ਲੁਕਾਇਆ। ਬੰਦਾ ਝੂਠ ਕਹਿੰਦਾ, ਸੱਚ ਨਹੀਂ ਕਹਿੰਦਾ। ਗੁਰੂ ਸਾਹਿਬ ਜੀ ਨੇ ਇੱਕ ਵਾਰੀ ਇੱਕ ਬਚਨ ਕਿਹਾ ਸੀ, ਉਹ ਹੀਰਿਆਂ ਪੰਨਿਆਂ ਤੋਂ ਅਮੁੱਲ ਹੈ। ਦਸ਼ਮੇਸ਼ ਪਿਤਾ ਨੂੰ ਸਿੱਖ ਪੁੱਛਦੇ ਨੇ, ਪਾਤਸ਼ਾਹ ਇੱਕ ਬਚਨ ਪੁੱਛੀਏ, ਧਰਤੀ ਕਿਸ ਸਹਾਰੇ ਨਾਲ ਖੜੀ ਹੈ? ਸਹਿਬ ਕਹਿਣ ਲੱਗੇ, ਸੱਚ ਦੇ ਆਸਰੇ। ਕਹਿਣ ਲੱਗੇ, ਪਵਨ ਕਿਸ ਦੇ ਆਸਰੇ ਵਹਿ ਰਹੀ ਹੈ? ਕਹਿਣ ਲੱਗੇ ਵੀ ਸੱਚ ਦੇ ਆਸਰੇ। ਦਾਤਾ ਇਹ ਸੂਰਜ ਚੰਦ ਤਾਰੇ ਕਿਸ ਦੇ ਆਸਰੇ ਇੱਥੇ ਟਿਕੇ ਨੇ? ਕਹਿਣ ਲੱਗੇ ਸੱਚ ਦੇ ਆਸਰੇ। ਸਿੱਖ ਪੁੱਛਦੇ ਦੌਰਾਨ ਇੱਕ ਇੱਕ ਗੱਲ, ਸਾਹਿਬ ਕਹਿਣ ਸੱਚ ਦੇ ਆਸਰੇ। ਅਖੀਰ ਇੱਕ ਬਚਨ ਕਿਹਾ, ਕਹਿਣ ਲੱਗੇ ਗੁਰਸਿੱਖੋ ਤੁਹਾਨੂੰ ਅੰਤਮ ਗੱਲ ਦੱਸਾਂ, ਸਭ ਕੁਛ ਸੱਚ ਦੇ ਆਸਰੇ ਖੜਾ ਹੈ, ਜਿਹੜਾ ਝੂਠ ਚੱਲ ਰਿਹਾ ਵੀ ਸੱਚ ਦੇ ਆਸਰੇ। ਕਿਉਂਕਿ ਜਿਹੜਾ ਬੰਦਾ ਝੂਠ ਵੀ ਬੋਲਦਾ ਉਹ ਇੱਕ ਗੱਲ ਕਹਿੰਦਾ ਕਿ ਮੈਂ ਬਿਲਕੁਲ ਸੱਚ ਬੋਲ ਰਿਹਾ, ਉਹਨੇ ਕਦੀ ਨਹੀਂ ਆਖਿਆ। ਹੁਣ ਜੇ ਬੰਦਾ ਇਮਾਨਦਾਰੀ ਨਾਲ ਆਖੇ ਕਿ ਮੈਂ ਝੂਠ ਬੋਲ ਰਿਹਾ ਤੇ ਕੌਣ ਮੰਨੇਗਾ? ਹੁੰਦਾ ਕੀ ਹੈ, ਝੂਠ ਦਾ ਸਿੱਕਾ ਚੱਲਦਾ ਹੈ ਸੱਚ ਦੇ ਆਸਰੇ। ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ। ਇੱਕ ਬੰਦੇ ਕੋਲ 10 ਨੋਟ ਨੇ, 5 ਜਾਲੀ ਤੇ 5 ਠੀਕ ਨੇ। ਬਾਜ਼ਾਰ ਚ ਗਿਆ ਤੇ ਪਹਿਲੇ ਕਿਹੜੇ ਚਲਾਏਗਾ? ਤੁਸੀਂ ਭਲੀ ਭਾਂਤ ਜਾਣਦੇ ਹੋ। ਉਹ ਆਖੇਗਾ ਜਾਲੀ ਚਲਾਓ, ਠੀਕ ਤੇ ਚੱਲ ਹੀ ਜਾਣੇ ਨੇ, ਇਹਨਾਂ ਦਾ ਤੇ ਕੋਈ ਫਿਕਰ ਨਹੀਂ। ਜਿਹੜੇ ਠੀਕ ਨੇ ਉਹ ਤੇ ਚੱਲ ਹੀ ਜਾਣਗੇ, ਪਹਿਲੇ ਖੋਟੇ ਚਲਾਓ। ਜਗਤ ਵਿੱਚ ਬੰਦਾ ਆਪਣਾ ਖੋਟ ਚਲਾਉਂਦਾ, ਝੂਠ ਚਲਾਉਂਦਾ, ਝੂਠ ਨਾਲ ਸੰਸਾਰ ਭਰ ਜਾਂਦਾ, ਕੂੜ ਦੀ ਪਾਲ ਬਣ ਜਾਂਦੀ ਹੈ, ਸੱਚ ਦਾ ਚੰਦਰਮਾ ਦਿਸਦਾ ਕੋਈ ਨਹੀਂ। ਗੁਰੂ ਸਾਹਿਬ ਜੀ ਨੇ ਤਾਂ ਹੀ ਕਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਇਹ ਨਹੀਂ ਆਖਿਆ ਸੱਚ ਦਾ ਚੰਦਰਮਾ ਮੁੱਕ ਗਿਆ, ਮਰ ਗਿਆ, ਇਹ ਨਹੀਂ ਕਿਹਾ। ਕਹਿੰਦੇ ਨੇ ਦਿਸਦਾ ਨਹੀਂ, ਕੂੜ ਦੀ ਅਮਾਵਸ ਵਿੱਚ ਸੱਚ ਦਾ ਚੰਦਰਮਾ ਦਿਸਦਾ ਨਹੀਂ, ਪਰ ਅਮਾਵਸ ਦੀ ਰਾਤ ਸਦਾ ਨਹੀਂ ਰਹਿੰਦੀ, ਉਸ ਨੇ ਮੁੱਕਣਾ ਔਰ ਫੇਰ ਚੰਦਰਮਾ ਦਿਸੇਗਾ। ਝੂਠ ਨੇ ਮੁੱਕਣਾ, ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਸੱਚ ਨੇ ਰਹਿਣਾ। ਕੂੜ ਮੁੱਕੇਗਾ ਤੇ ਮੁੱਕੇਗਾ ਉਸ ਦਿਨ ਜਿਸ ਦਿਨ ਇਮਾਨਦਾਰੀ ਨਾਲ ਮੁਕਾਉਣਾ ਚਾਹਾਂਗੇ। ਬੰਦਾ ਇਹ ਚਾਹੇ ਉਹ ਹੈ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਬੇ ਸੱਚ, ਤੇ ਮੈਂ ਜੋ ਕਰ ਰਿਹਾ ਇਹ ਮੇਰਾ ਸਾਥ ਦੇਵੇਗਾ? ਇੱਕ ਝੂਠ ਵਾਸਤੇ ਸਾਨੂੰ 10 ਝੂਠ ਹੋਰ ਬੋਲਣੇ ਪੈਂਦੇ। ਬੰਦਾ ਇੱਕ ਬੋਲ ਬੈਠਾ, ਉਹਨਾਂ ਨੂੰ ਕੱਜਣ ਵਾਸਤੇ 10 ਹੋਰ ਬੋਲੇਗਾ, ਤੇ 10 ਨੂੰ ਕੱਜਣ ਵਾਸਤੇ 100 ਬੋਲਣਾ ਪਵੇਗਾ। ਇਸ ਤੇ ਆਲੇ ਦੁਆਲੇ ਝੂਠ ਹੀ ਝੂਠ ਇਕੱਠੇ ਹੋ ਜਾਂਦੇ ਨੇ ਔਰ ਝੂਠਾਂ ਵਿੱਚ ਜੀਣ ਦਾ ਆਦੀ ਬਣ ਜਾਂਦਾ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੈ ਪੂਰ, ਨਾਨਕ ਵਖਾਣਾ ਬੇਨਤੀ ਤੁਧ ਬਾਜ ਕੂੜੋ ਕੂੜ। ਇਸ ਸੱਚ ਦਾ ਰਸ ਆ ਜਾਏ, ਕੂੜ ਜੀਵਨ ਵਿੱਚੋਂ ਮੁੱਕਦਾ, ਪਰ ਸੱਚ ਤੇ ਬੜਾ ਕੜਵਾ ਲੱਗਦਾ। ਝੂਠ ਸੁਣਨ ਦੀ ਆਦਤ ਬਣ ਜਾਏ, ਇਸ ਆਦਤ ਨਾਲੋਂ ਹੋਰ ਵੱਡਾ ਨਰਕ ਕੋਈ ਨਹੀਂ। ਝੂਠ ਬੋਲਣ ਦੀ ਆਦਤ ਬਣ ਜਾਏ, ਝੂਠ ਸੁਣਨ ਦੀ ਆਦਤ ਬਣ ਜਾਏ, ਇਹ ਵਾਕਿਆ ਇੱਕ ਐਸਾ ਰਸ ਹੈ, ਜਨਮ ਬਰਬਾਦ ਬੰਦਾ ਕਰ ਦਿੰਦਾ ਪਰ ਝੂਠ ਬੋਲਣਾ ਨਹੀਂ ਛੱਡਦਾ। ਪਰ ਜਿਨ੍ਹਾਂ ਦਾ ਸੱਚ ਨਾਲ ਪਿਆਰ ਬਣ ਜਾਏ, ਸੂਲੀ ਚੜ ਜਾਂਦੇ ਨੇ ਪਰ ਬੋਲਦੇ ਸੱਚ ਨੇ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਤਾਂ ਪਰ ਜਾਣੀਏ ਜਾਂ ਹਿਰਦੈ ਸੱਚਾ ਹੋਏ, ਇਹ ਨਹੀਂ ਕਿ ਆਪਣੇ ਫਾਇਦੇ ਵਾਸਤੇ ਸੱਚ ਬੋਲ ਲਿਆ, ਫਾਇਦੇ ਵਾਸਤੇ ਝੂਠ ਬੋਲ ਲਿਆ। ਉਸ ਬੰਦੇ ਦਾ ਝੂਠ ਤੇ ਸੱਚ ਬਰਾਬਰ ਹੈ, ਕੋਈ ਫਰਕ ਨਹੀਂ, ਕਿਉਂਕਿ ਫਾਇਦੇ ਲਈ ਸੱਚ ਬੋਲਿਆ, ਫਾਇਦੇ ਵਾਸਤੇ ਝੂਠ ਬੋਲ ਲਿਆ, ਆਪਣੇ ਫਾਇਦੇ ਦੀ ਗੱਲ ਨਹੀਂ। ਕਿੰਨਾ ਧਨ ਬਚੇਗਾ ਇਸ ਲਈ ਝੂਠ ਬੋਲਾਂ, ਕਿੰਨਾ ਧਨ ਬਚੇਗਾ ਇਸ ਲਈ ਸੱਚ ਬੋਲਾਂ, ਉਹ ਤੇ ਗੱਲ ਧਨ ਦੀ ਉਹ ਬਰਾਬਰ ਨਹੀਂ। ਸੱਚ ਨਾਲ ਪਿਆਰ ਬਣ ਜਾਏ ਕਿ ਜਾਨ ਚਲੀ ਜਾਏ ਮੈਂ ਤਾਂ ਵੀ ਸੱਚ ਬੋਲਾਂਗਾ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਂ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦਵਾਰ। ਸੱਚ ਨਾਲ ਪਿਆਰ ਬਣ ਜਾਏ ਅੰਦਰੋਂ ਝੂਠ ਝੜਦਾ ਜਾਏਗਾ। ਝੂਠ ਅਨੇਕ ਨੇ, ਸੱਚ ਇੱਕ ਹੈ। ਮੈਂ ਫਿਰ ਅਰਜ਼ ਕਰਾਂ, ਬਿਮਾਰੀਆਂ ਅਨੇਕ ਨੇ, ਅਰੋਗਤਾ ਇੱਕ ਹੈ। ਕਦੀ ਕਿਸੇ ਨੇ ਨਹੀਂ ਆਖਿਆ ਅਰੋਗਤਾ ਕਿਹੜੇ ਕਿਸਮ ਦੀ ਹੈ। ਅਰੋਗਤਾ ਇੱਕ ਹੈ, ਬਿਮਾਰੀਆਂ ਵੱਖ ਵੱਖ ਨੇ। ਬਿਮਾਰੀਆਂ ਦੇ ਨਾਮ ਬਹੁਤ ਨੇ, ਝੂਠ ਕਰੋੜਾਂ ਹੋ ਸਕਦੇ ਨੇ, ਸੱਚ ਸਿਰਫ ਇੱਕ ਹੈ। ਜਿਸ ਦਿਨ ਇੱਕ ਰਹਿ ਜਾਏ, ਇਹ ਸਾਡੀ ਯਾਤਰਾ ਜਿਹੜੀ ਹੈ ਨਾ, ਬੜੀ ਕਮਾਲ ਹੈ। ਇਹਨੂੰ ਵੇਖੋ ਧਿਆਨ ਨਾਲ, ਜੇ ਸਮਝ ਵਿੱਚ ਆ ਜਾਏ ਬੰਦਾ ਰੱਬ ਬਣ ਜਾਏ, ਉਸ ਵਿੱਚ ਅਭੇਦ ਹੋ ਜਾਏ, ਇੱਕ ਤੋਂ ਤੁਰੇ ਹਾਂ, ਅਨੇਕਤਾ ਵਿੱਚ ਖਿੰਡ ਗਏ ਹਾਂ। ਜਿਹੜਾ ਇੱਕ ਸੱਚ ਵੱਲ ਆ ਜਾਏ, ਇੱਕ ਵੱਲ ਆ ਜਾਏਗਾ, ਇੱਕ ਤੋਂ ਦੋ ਹੋ ਗਏ। ਕਿਵੇਂ ਹੋਏ ਆ? ਉਸ ਤੋਂ ਜਦੋਂ ਆਏ ਆ, ਆਉਣ ਦਾ ਢੰਗ ਕੀ ਹੈ? ਨਿਰਗੁਣ ਤੋਂ ਸਰਗੁਣ। ਪਹਿਲਾਂ ਕੁਛ ਨਹੀਂ ਸੀ ਦਿਸਦਾ, ਫਿਰ ਦਿਸਣ ਲੱਗ ਪਿਆ, ਸਰੀਰ ਬਣ ਗਿਆ। ਆਤਮਾ ਨਹੀਂ ਦਿਸਦੀ ਸਾਡੇ ਵਿੱਚ। ਅੱਜ ਵੀ ਐਸਾ ਕੁਛ ਹੈ ਜਿਹੜਾ ਨਹੀਂ ਦਿਸਦਾ। ਕਿਸੇ ਨੂੰ ਹੱਥ ਵਿਖਾ ਲਓਗੇ, ਕੋਈ ਆਖੇ ਮਨ ਵਿਖਾ, ਤੇ ਕਿਵੇਂ ਵਿਖਾਓਗੇ? ਅਸੀਂ ਮਨ ਵਿਖਾ ਸਕਦੇ ਹਾਂ? ਕੋਈ ਸੱਜਣ ਤੁਹਾਨੂੰ ਆਖੇ ਨੀਂਦਰ ਵਿਖਾਓ, ਕੈਸੀ ਹੈ, ਆਉਂਦੀ ਹੈ ਰੋਜ਼, ਪਰ ਤੁਸੀਂ ਵਿਖਾ ਨਹੀਂ ਸਕਦੇ। ਭੁੱਖ ਲੱਗਦੀ ਹੈ, ਦੱਸ ਸਕਦੇ ਹੋ ਭੁੱਖ ਦਾ ਰੰਗ ਰੂਪ ਕਿਹੜਾ? ਪਿਆਸ ਲੱਗਦੀ ਹੈ, ਕਹਿ ਸਕਦੇ ਹਾਂ ਪਿਆਸ ਕੈਸੀ ਹੈ? ਸਾਡੇ ਵਿੱਚ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ। ਪੀੜਾ ਨਹੀਂ ਦਿਸਦੀ, ਭੁੱਖ ਪਿਆਸ ਨਹੀਂ ਦਿਸਦੀ, ਨੀਂਦਰ ਨਹੀਂ ਦਿਸਦੀ, ਸਰੀਰ ਦਿਸਦਾ ਹੈ। ਕੁਛ ਸਾਡੇ ਵਿੱਚ ਪ੍ਰਗਟ ਹੈ, ਕੁਛ ਗੁਪਤ ਹੈ। ਇਹਦਾ ਭਾਵ ਦੋ ਚ ਵੰਡੇ ਗਏ, ਗੁਪਤ ਤੋਂ ਪ੍ਰਗਟ ਹੋ ਗਏ। ਅੱਗੋਂ ਮੰਦਾ ਅਨੇਕਤਾ ਵਿੱਚ ਵੰਡਿਆ ਗਿਆ। ਜੀਵਨ ਦਾ ਭਰਮ, ਜੀਵਨ ਦਾ ਮਿਥਿਆਵਾਦ, ਜੀਵਨ ਦਾ ਝੂਠ, ਇਹ ਐਸਾ ਸ਼ੁਰੂ ਹੋਇਆ, ਅਨੇਕਤਾ ਵਿੱਚ ਵੰਡਿਆ ਗਿਆ। ਅਨੇਕਤਾ ਚ ਐਸਾ ਭਟ ਗਿਆ, ਐਸਾ ਘਰੋਂ ਨਿਕਲਿਆ, ਮੁੜ ਕੇ ਘਰ ਦਾ ਰਾਹ ਹੀ ਭੁੱਲ ਗਿਆ। ਜਿਉਂ ਘਰੋਂ ਨਿਕਲਿਆ, ਘਰ ਦਾ ਰਾਹ, ਜਿਸ ਬੰਦੇ ਨੂੰ ਘਰ ਦਾ ਰਾਹ ਭੁੱਲ ਜਾਏ, ਉਹ ਹੁਣ ਕਿਹੜੇ ਪਾਸੇ ਜਾਏ? ਆਪਣਾ ਨਾਂ ਹੀ ਭੁੱਲ ਜਾਏ, ਮੈਂ ਕੌਣ ਆ? ਜਿਸ ਬੰਦੇ ਨੂੰ ਤੁਸੀਂ ਪੁੱਛੋ ਤੂੰ ਕੌਣ ਹੈ, ਉਹ ਆਖੇ ਜੀ ਮੈਨੂੰ ਕੋਈ ਪਤਾ ਨਹੀਂ। ਕੀ ਆਖੋਗੇ? ਇਹ ਪਾਗਲ ਹੈ, ਇਸ ਨੂੰ ਆਪਣਾ ਨਾਂ ਹੀ ਨਹੀਂ ਆਉਂਦਾ। ਤੇਰਾ ਨਾਂ ਕੀ ਹੈ? ਕੋਈ ਪਤਾ ਨਹੀਂ। ਤੂੰ ਕੌਣ ਹੈ? ਕੋਈ ਪਤਾ ਨਹੀਂ। ਮਾਂ ਬਾਪ ਦਾ ਨਾਂ, ਤੇਰੇ ਪਿਤਾ ਦਾ ਨਾਂ, ਉਹ ਆਖੇ ਜੀ ਕੋਈ ਪਤਾ ਨਹੀਂ। ਤੇਰਾ ਘਰ ਕਿੱਥੇ ਹੈ? ਉਹ ਆਖੇ ਕੋਈ ਪਤਾ ਨਹੀਂ। ਉਹਨੂੰ ਤੇ ਕਹਾਂਗੇ ਪਾਗਲ ਹੈ। ਲੇਕਿਨ ਮੈਂ ਸਿਆਣਿਆਂ ਦੀ ਗੱਲ ਕਰਾਂ, ਜਿਹੜਾ ਸਿਆਣਾ ਬੰਦਾ ਆਪਣੇ ਆਪ ਨੂੰ ਕਹਿੰਦਾ, ਇਹਨੂੰ ਪੁੱਛੋ ਤੂੰ ਕੌਣ ਹੈ, ਇਹਨੂੰ ਕੋਈ ਪਤਾ ਨਹੀਂ ਮੈਂ ਕੌਣ ਹਾਂ। ਮੈਂ ਸਰੀਰ ਆਏ ਤੇ ਇੱਕ ਦਿਨ ਨਹੀਂ ਸੀ, ਇੱਕ ਦਿਨ ਆ ਗਿਆ, ਇੱਕ ਦਿਨ ਨਹੀਂ ਰਹੇਗਾ। ਤੂੰ ਤੇ ਸਰੀਰ ਨਹੀਂ। ਤੇਰਾ ਬਾਪ ਕਿਹੜਾ ਹੈ ਜਿਹੜਾ ਕਹਿ ਰਿਹਾ ਇੱਕ ਦਿਨ ਤੇਰੇ ਵਾਂਗੂ ਉਹ ਵੀ ਨਹੀਂ ਸੀ? ਤੈਨੂੰ ਤੇ ਤੇਰੇ ਬਾਪ ਦਾ ਵੀ ਪਤਾ ਨਹੀਂ। ਅਸਲ ਬਾਪ ਤੇਰਾ ਕਿਹੜਾ ਹੈ? ਤੈਨੂੰ ਘਰ ਦਾ ਵੀ ਕੋਈ ਪਤਾ ਨਹੀਂ, ਕਿੱਧਰੋਂ ਆਇਆ, ਕਿਹੜੇ ਪਾਸੇ ਜਾਣਾ ਹੈ? ਤੇ ਪਾਗਲ ਦੂਸਰਿਆਂ ਨੂੰ ਕਹਿੰਦਾ, ਬੰਦੇ ਤੂੰ ਕਿੰਨਾ ਕੁ ਸਿਆਣਾ ਹੈ? ਤੈਨੂੰ ਸਿਆਣਾ ਸਤਿਗੁਰੂ ਤਾਂ ਕਹਿਣਗੇ ਜਿਸ ਦਿਨ ਤੂੰ ਪੁੱਛੇ ਕੋਈ ਤੂੰ ਕੌਣ ਹੈ, ਆਖੇ ਕੋਈ ਪਤਾ ਨਹੀਂ। ਲੱਭਣ ਦਾ ਜੇ ਯਤਨ ਕਰ ਰਿਹਾ, ਲੱਭਦਿਆਂ ਲੱਭਦਿਆਂ ਤੈਨੂੰ ਲੱਭ ਜਾਏ ਤੇਰਾ ਪਿਤਾ ਕੌਣ ਹੈ? ਪ੍ਰਮਾਤਮਾ। ਘਰ ਦਾ ਪਤਾ ਲੱਗ ਜਾਏ, ਤੇਰਾ ਘਰ ਕਿਹੜਾ ਹੈ? ਸੱਚ ਖੰਡ। ਜਿਸ ਦਿਨ ਇਹ ਸੁਣੀ ਸੁਣਾਈ ਗੱਲ ਨਾ ਕਰਨੀ, ਸੁਣ ਕੇ ਬੰਦਾ ਕਈ ਵਾਰੀ ਭਰਮ ਵਿੱਚ ਪੈ ਜਾਂਦਾ ਹੈ, ਔਰ ਸੁਣ ਸੁਣਾ ਕੇ ਐਸਾ ਉਲਝ ਜਾਂਦਾ, ਫਿਰ ਰਸਤਾ ਕੋਈ ਨਹੀਂ ਲੱਭਦਾ ਨਹੀਂ, ਆਪਣਾ ਅਨੁਭਵ ਹੋ ਜਾਏ। ਮੈਂ ਇੱਕ ਕਥਾ ਆਪਦੇ ਸਾਹਮਣੇ ਰੱਖਦੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗਏ ਸਿਆਲਕੋਟ। ਇੱਥੇ ਇੱਕ ਫਕੀਰ ਰੱਬ ਦਾ ਪਿਆਰਾ, ਜਿਹਨੇ ਪ੍ਰਣ ਕੀਤਾ ਸੀ ਕਿ ਸੁਬਾ ਸ਼ਾਮ ਮੰਗਾਂਗਾ ਪ੍ਰਮਾਤਮਾ ਸਰਬੱਤ ਦਾ ਭਲਾ ਕਰਨਾ। ਧਰਮੀ ਬੰਦਾ ਮੈਂ ਉਸਨੂੰ ਹੀ ਕਹਿਣਾ ਜਿਹੜਾ ਰੋਜ਼ ਮਨੋ ਆਖੇ ਤੇਰੇ ਪਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਹਿਣ ਵਾਲਾ ਮੱਠ ਚ ਵੜ ਕੇ ਬਹਿ ਗਿਆ ਤੇ ਉਹ ਆਖੇ ਹੇ ਦਾਤਾ, ਇਹ ਸਾਰਾ ਸ਼ਹਿਰ ਹੀ ਗਰਵ ਕਰਦੇ। ਸਤਿਗੁਰੂ ਆ ਗਏ, ਮਰਦਾਂ ਨੇ ਜਾ ਇਹਨੂੰ ਬੁਲਾ ਕੇ ਲਿਆ। ਫਕੀਰ ਆਇਆ, ਸਤਿਗੁਰੂ ਕਹਿਣ ਲੱਗੇ, ਉਹ ਭਲੇ ਪੁਰਖਾ, ਤੁਰਿਆ ਕਿਹੜੇ ਪਾਸੇ ਸਾਂ ਤੇ ਪਹੁੰਚ ਕਿੱਥੇ ਗਿਆ? ਤੇਰੀ ਯਾਤਰਾ ਇਹ ਸੀ, ਮੈਂ ਮੰਗਾਂਗਾ ਸਰਬੱਤ ਦਾ ਭਲਾ, ਮੰਗਣਾ ਪਿਆ ਸਰਬੱਤ ਦਾ ਬੁਰਾ। ਕਹਿੰਦੇ ਸ਼ਹਿਰ ਹੀ ਗਰਕ ਹੋ ਜਾਏ। ਕਹਿਣ ਲੱਗਾ, ਜੀ ਸ਼ਹਿਰ ਝੂਠਿਆਂ ਦਾ। ਇੱਕ ਬੰਦੇ ਵਾਅਦਾ ਕੀਤਾ ਕਿ ਪੁੱਤਰ ਤੈਨੂੰ ਦੇ ਦਿਆਂਗਾ, ਤਿੰਨ ਪੁੱਤਰ ਉਹਦੇ ਘਰ ਹੋਏ, ਮੈਨੂੰ ਇੱਕ ਵੀ ਨਹੀਂ ਦਿੰਦਾ। ਸਾਹਿਬ ਕਹਿਣ ਲੱਗੇ, ਤੂੰ ਚੰਗਾ ਸਾਧੂ ਹੈ, ਮੈਨੂੰ ਦੱਸ, ਵਰਕਤ ਤਿਆਗੀ ਹੋ ਕੇ ਪੁੱਤਰ ਲੋਕਾਂ ਦੇ ਖੋਣੇ ਚਾਹੁੰਦਾ, ਤੂੰ ਆਪ ਗ੍ਰਿਸਤੀ ਬਣ ਜਾਣਾ ਸੀ, ਅਸੀਸਾਂ ਦੇ ਲੋਕਾਂ ਨੂੰ। ਵੇਖ ਮੈਂ ਤੈਨੂੰ ਦੱਸਾਂ, ਝੂਠੇ ਨਹੀਂ, ਸ਼ਾਇਦ ਕੋਈ ਸੱਚਾ ਵੀ ਹੋਵੇ। ਭਾਈ ਮਰਦਾਨੇ ਨੂੰ ਭੇਜਿਆ ਜਾਂ ਸੱਚ ਝੂਠ ਲਿਆ? ਦੋ ਪੈਸੇ ਦਿੱਤੇ, ਉਹ ਜਾਏ ਦੁਕਾਨਾਂ ਤੇ, ਜੀ ਸੱਚ ਝੂਠ ਦਿਓ, ਲੋਕੀ ਮਜ਼ਾਕ ਉਡਾਉਣਾ, ਕਹਿਣ ਪਾਗਲ ਆ ਗਿਆ ਜੇ। ਐਸੇ ਬੰਦਿਆਂ ਨੂੰ ਮਹਾਂਪੁਰਖਾਂ ਦੀ ਗੱਲ ਸਮਝ ਵਿਚ ਨਹੀਂ ਆਉਂਦੀ। ਸੱਚ ਹੈ, ਕਈ ਵਾਰੀ ਪਾਗਲਾਂ ਨੂੰ ਸਾਧੂ ਤੇ ਸਾਧੂਆਂ ਨੂੰ ਪਾਗਲ ਆਖੇ, ਐਸਾ ਭੁਲੇਖਾ ਪੈਂਦਾ ਰਿਹਾ। ਜਿਹੜੇ ਅਸਲ ਸਿਆਣੇ ਸਨ ਉਹਨਾਂ ਨੂੰ ਕਿਹਾ ਪਾਗਲ, ਤੇ ਜਿਹੜੇ ਪਾਗਲ ਸਨ ਉਹਨਾਂ ਨੂੰ ਕਿਹਾ ਸਿਆਣੇ। ਇਹ ਪਾਗਲ ਆ ਗਿਆ ਜੇ। ਵੇਖੋ, ਸੱਚ ਝੂਠ ਦੁਕਾਨਾਂ ਤੋਂ ਮੰਗਦਾ ਫਿਰਦਾ, ਪਰ ਇੱਕ ਨੇ ਲਿਖ ਦਿੱਤਾ, ਮਰਨਾ ਸੱਚ ਤੇ ਜਿਉਣਾ ਝੂਠ। ਭਾਈ ਮੂਲਿਆ ਨੇ ਲਿਖਿਆ, ਸਤਿਗੁਰਾਂ ਵਿਖਾਇਆ। ਕਹਿਣ ਲੱਗੇ, ਹਮਜਾ ਗਾਉਂਸ, ਤਸੱਲੀ ਹੋ ਗਈ। ਐਸੇ ਐਸੇ ਵਿਚਾਰਵਾਨ ਬੰਦੇ ਇਸ ਸ਼ਹਿਰ ਚ ਰਹਿੰਦੇ ਨੇ। ਮੱਥਾ ਟੇਕਿਆ, ਖਿਮਾ ਮੰਗੀਏ ਤੇ ਤੁਰ ਗਿਆ, ਤੇ ਪਾਤਸ਼ਾਹ ਨੂੰ ਕਹਿੰਦੇ ਨੇ, ਹੁਣ ਤੂੰ ਬਹਿ ਜਾ ਮੇਰੇ ਕੋਲ। ਇਹ ਦੱਸ, ਮਨ ਮੰਨਦਾ ਕਿ ਮਰਨਾ ਸੱਚ ਤੇ ਜਿਉਣਾ ਝੂਠ? ਨਜ਼ਰ ਭਰ ਕੇ ਮੇਰੇ ਪਾਤਸ਼ਾਹ ਨੇ ਜਦੋਂ ਵੇਖਿਆ ਨਾ, ਤੇ ਝੂਠ ਟਿਕ ਨਾ ਸਕਿਆ। ਸਤਿਗੁਰੂ ਦੀ ਨਜ਼ਰ ਵਿਚ ਇਕ ਐਸੀ ਬ੍ਰਹਮ ਅਗਨੀ ਹੈ ਜਿਸ ਦੇ ਅੱਗੇ ਬੰਦੇ ਦਾ ਪਖੰਡ ਸੜ ਜਾਂਦਾ, ਝੂਠ ਸੜ ਜਾਂਦਾ, ਝੂਠਾ ਟਿਕ ਨਹੀਂ ਸਕਦਾ। ਕਬੀਰ ਸਾਹਿਬ ਜੀ ਨੇ ਐਵੇਂ ਨਹੀਂ ਕਿਹਾ, ਕਬੀਰ ਕਸੌਟੇ ਰਾਮ ਕੇ, ਝੂਠਾ ਟਿਕੈ ਨਾ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਉਹਦੀ ਤੇ ਹਾਲਤ ਬੇਹੋਸ਼ੀ ਦੀ ਹੋ ਗਈ। ਕਹਿਣ ਲੱਗਾ, ਦਾਤਾ ਮੈਨੂੰ ਬਖਸ਼ ਲਓ, ਮੈਂ ਸੁਣੀ ਸੁਣਾਈ ਗੱਲ ਕੀਤੀ ਜੇ, ਮੇਰਾ ਇਹ ਅਨੁਭਵ ਕੋਈ ਨਹੀਂ। ਮਨ ਤੇ ਮੇਰਾ ਵੀ ਨਹੀਂ ਅਲੀ ਮੰਨਦਾ ਕਿ ਮਰਨਾ ਸੱਚ ਤੇ ਜਿਉਣਾ ਝੂਠ। ਸਾਧੂ ਸੰਤ ਆਉਂਦੇ ਸਨ, ਕਹਿੰਦੇ ਸਨ, ਸੁਣ ਕੇ ਮੈਂ ਲਿਖ ਦਿੱਤਾ। ਪਾਤਸ਼ਾਹ ਕਹਿਣ ਲੱਗੇ, ਫਿਰ ਤੈਨੂੰ ਟਿਕਾ ਕਿਵੇਂ ਮਿਲੇ? ਤੂੰ ਤੇ ਧਰਮ ਦੇ ਨਾਂ ਤੇ ਝੂਠ ਬੋਲ ਰਹੇ ਹੈ। ਆ ਸੰਗਤ ਵਿਚ ਆ ਬੈਠ, ਤੈਨੂੰ ਕੋਈ ਮਤ ਆਵੇ। ਬੈਠਾ ਬੈਠਦਾ ਰਿਹਾ, ਸਫ਼ਰ ਵਿਚ ਨਾਲ ਚੱਲ ਪਿਆ, ਤੇ ਅਚਾਨਕ ਇਕ ਦਿਨ ਐਸਾ ਹੋਇਆ, ਐਸਾ ਵੇਗ ਉੱਠਿਆ, ਕਹਿਣ ਲੱਗਾ, ਪਾਤਸ਼ਾਹ ਮੈਂ ਬ੍ਰਹਮ ਗਿਆਨੀ ਹੋ ਗਈ। ਸਾਹਿਬ ਕਹਿਣ ਲੱਗੇ, ਤੇਰੇ ਧਨ ਭਾਗ ਨੇ। ਵੇਖ ਲਿਆ ਪਾਤਸ਼ਾਹ ਨੇ, ਬੋਲ ਅਜੇ ਵੀ ਝੂਠ ਹੀ ਰਿਹਾ, ਇਹ ਛੇਤੀ ਮੁੱਕਦਾ ਨਹੀਂ। ਕਹਿਣ ਲੱਗੇ, ਬ੍ਰਹਮ ਗਿਆਨੀ ਹੋ ਗਿਆ ਕਿਵੇਂ? ਕਹਿਣ ਲੱਗਾ, ਮਹਾਰਾਜ ਮਨ ਮੰਨ ਗਿਆ, ਮਰਨਾ ਸੱਚ ਤੇ ਜਿਉਣਾ ਝੂਠ, ਅੱਜ ਮੌਤ ਆ ਜਾਏ। ਪਾਤਸ਼ਾਹ ਕਹਿਣ ਲੱਗੇ, ਤੈਨੂੰ ਆ ਜਾਏ, ਜੇ ਪਰਿਵਾਰ ਚੋਂ ਕਿਸੇ ਨੂੰ ਆ ਜਾਏ। ਕਹਿਣ ਲੱਗਾ, ਕਿਸੇ ਨੂੰ ਆ ਜਾਏ, ਜਦੋਂ ਮਰਨਾ ਹੀ ਹੈ, ਜਿਹਦੀ ਆਉਣੀ ਉਹਨੇ ਆਉਣਾ ਹੀ ਹੈ, ਮਰਨਾ ਸੱਚ ਤੇ ਜਿਉਣਾ ਝੂਠ। ਮਨ ਮੰਨ ਗਿਆ ਸਾਹਿਬ, ਕਹਿਣ ਲੱਗੇ, ਫਿਰ ਸੁਣ, ਤੇਰੇ ਘਰ ਜਾ ਕੇ ਕਿਸੇ ਨੇ ਕਹਿ ਦਿੱਤਾ ਕਿ ਮੂਲਾ ਮਰ ਗਿਆ, ਤੇ ਤੇਰੀ ਪਤਨੀ ਲੱਗੀ ਹੈ ਸਤੀ ਹੋਣ, ਚਿਖਾ ਉਹਨੇ ਚਿੰਨ ਲਈ ਹੈ, ਤੇ ਤੂੰ ਤੇ ਹੁਣ ਮੰਨ ਲਿਆ ਮਰਨਾ ਸੱਚ ਤੇ ਜਿਉਣਾ ਝੂਠ। ਕਰੋ ਕੀਰਤਨ, ਆਨੰਦ ਲਾਓ, ਕੋਈ ਫਿਕਰ ਵਾਲੀ ਗੱਲ ਨਹੀਂ, ਅਜੇ ਹੋਇਆ ਤੇ ਕੁਛ ਨਹੀਂ ਸੀ। ਕਹਿਣ ਲੱਗਾ, ਪਾਤਸ਼ਾਹ ਸੱਚ? ਕਹਿਣ ਲੱਗੇ, ਹਾਂ ਇਹੀ ਹੈ ਸੱਚ। ਕਹਿਣ ਲੱਗਾ, ਕਿਰਪਾ ਕਰੋ, ਮੈਨੂੰ ਘਰ ਬਚਾਓ, ਮੇਰਾ ਤੇ ਘਰ ਉਜੜ ਜਾਏਗਾ। ਸਾਹਿਬ ਕਹਿਣ ਲੱਗੇ, ਤੂੰ ਤੇ ਹੁਣੇ ਆਖਿਆ ਮਰਨਾ ਸੱਚ ਤੇ ਜਿਉਣਾ ਝੂਠ। ਕਹਿਣ ਲੱਗਾ, ਪਾਤਸ਼ਾਹ ਜੋ ਆਖਿਆ ਆਖਿਆ ਨਹੀਂ, ਗੱਲ ਅਜੇ ਤੱਕ ਅੰਦਰੋਂ ਕੋਈ ਨਹੀਂ ਬਣੀ, ਮੈਨੂੰ ਘਰ ਪਹੁੰਚਾਓ। ਪਾਤਸ਼ਾਹ ਨੇ ਪਹੁੰਚਾਇਆ, ਘਰ ਗਿਆ, ਤੇ ਜਦੋਂ ਸਤਿਗੁਰੂ ਗਏ, ਕਹਿਣ ਲੱਗਾ, ਬਾਬਾ ਜੀ ਫਿਰ ਤੁਰੇ ਆਉਂਦੇ ਨੇ, ਡਰ ਗਿਆ, ਅੰਦਰ ਝੂਠ ਹੈ, ਤੇ ਬੰਦਾ ਗੁਰੂ ਕੋਲੋਂ ਵੀ ਡਰੇਗਾ। ਇਹ ਸੱਚ ਹੈ ਕਿ ਮੱਥਾ ਟੇਕ ਨੇ? ਮੈਨੂੰ ਇੱਕ ਦਿਨ ਧਿਆਨ ਆਇਆ, ਸੱਚ ਮੁੱਚ ਜੇ ਬਾਬਾ ਨਾਨਕ ਆ ਹੀ ਜਾਣ ਨਾ, ਫੜਨ ਬਾਹਾਂ ਤੇ ਕਹਿਣ ਆਓ ਬਾਈ ਸੱਚਖੰਡ ਲੈ ਚੱਲੀਏ, ਤੇ ਕਿੰਨੇ ਕੁ ਜਾਣ ਵਾਸਤੇ ਤਿਆਰ ਹੋਣਗੇ? ਸਾਡੇ ਤੇ ਬੜੇ ਕੰਮ ਅਜੇ ਤੱਕ ਬਾਕੀ ਨੇ। ਕੋਈ ਆਖੇਗਾ, ਪੁੱਤਰ ਦੀ ਸ਼ਾਦੀ ਬਾਬਾ ਜੀ ਕਰ ਲੈਣ ਦਿਓ, ਅਗਲੇ ਸਾਲ ਆ ਜਾਇਓ, ਇਸ ਸਾਲ ਮੈਨੂੰ ਖਿਮਾ ਕਰ ਜਾਓ, ਅਜੇ ਦੁਕਾਨ ਨਹੀਂ ਸਾਂਭੀ ਜਾਣੀ, ਅਜੇ ਮੇਰੇ ਇਹ ਕੰਮ ਰਹਿੰਦੇ ਨੇ, ਅਜੇ ਉਹ ਕੰਮ ਰਹਿੰਦੇ ਨੇ। ਮੱਥਾ ਟੇਕ ਲੈਣਾ ਸੌਖਾ, ਬਾਬੇ ਨਾਲ ਤੁਰਨਾ ਬਹੁਤ ਔਖਾ। ਕਹਿਣ ਲੱਗੇ, ਆ ਗਏ ਬਾਬਾ ਜੀ। ਪਤਨੀ ਕਹਿਣ ਲੱਗੀ, ਫੇਰ ਕਹਿਣ ਲੱਗਾ ਦਰਵਾਜ਼ਾ ਬੰਦ ਕਰ ਦੇ। ਵੇਖੋ ਭਾਗਾਂ ਦੀ ਗੱਲ, ਲੋਚਨੇ ਆ ਕਿ ਸਤਿਗੁਰੂ ਘਰ ਆ ਜਾਣ, ਪਰ ਮੰਦੇ ਭਾਗ ਕਹਿੰਦਾ ਗੁਰੂ ਘਰ ਨਾ ਕਿਤੇ ਆ ਜਾਣ, ਦਰਵਾਜ਼ਾ ਬੰਦ ਕਰ ਦੇ। ਉਹ ਪਤਨੀ ਉਹ ਜੀ ਉਹ ਵੀ ਨਾਲ ਰਲ ਗਈ, ਦਰਵਾਜ਼ਾ ਹੀ ਬੰਦ ਕਰ ਦਿੱਤਾ ਤੇ ਸਤਿਗੁਰੂ ਆ ਗਏ ਤੇ ਆ ਕੇ ਕਹਿੰਦੇ ਨੇ ਮਰਦਾਨਿਆਂ ਖੜਕਾ ਦਰਵਾਜ਼ਾ। ਵੇਖੋ ਇਸ ਬੰਦੇ ਦੀ ਹਾਲਤ, ਦਰਵਾਜ਼ਾ ਖੜਕਾ ਰਹੇ ਨੇ ਗੁਰੂ ਨਾਨਕ ਦੇਵ, ਉਹ ਗੁਰੂ ਵੱਲ ਨਹੀਂ ਆ ਰਿਹਾ, ਜਾ ਕੇ ਲੁਕ ਗਿਆ ਤੇ ਲੁਕਿਆ ਵੀ ਗੋਹਿਆਂ ਵਿੱਚ, ਉੱਥੇ ਸੀ ਸੱਪ। ਹੁਣ ਇਹਨੂੰ ਸੱਪ ਡੱਸ ਗਿਆ, ਪਤਨੀ ਨੇ ਬਾਹਰ ਕਹਿ ਦਿੱਤਾ ਜੀ ਉਹ ਘਰ ਕੋਈ ਨਹੀਂ, ਸਤਿਗੁਰੂ ਵਾਪਸ ਚਲੇ ਗਏ। ਦੌੜੀ ਉਹਨੂੰ ਮਗਰ, ਪਾਤਸ਼ਾਹ ਸੀ ਝੂਠ ਬੋਲਿਆ, ਘਰੇ ਹੀ ਸੀ, ਉਹਨੂੰ ਸੱਪ ਡੱਸ ਗਿਆ। ਕਹਿਣ ਲੱਗੇ ਬਚਾਉਣ ਹੀ ਤੇ ਆਏ ਸਾਂ, ਗੁਰੂ ਵੱਲ ਨਹੀਂ ਆਇਆ, ਸੱਪ ਵੱਲ ਚਲਾ ਗਿਆ। ਬੰਦਾ ਮੌਤ ਦੇ ਮੂੰਹ ਵਿੱਚ ਜਾ ਪੈਂਦਾ, ਗੁਰੂ ਇਹਨੂੰ ਗੋਦ ਵਿੱਚ ਬਿਠਾਉਣਾ ਚਾਹੁੰਦਾ ਕਿ ਸਮਾਂ ਟਲ ਜਾਏ। ਗੁਰੂ ਚਾਹੁੰਦੇ ਸਨ ਆ ਜਾਏ ਮੇਰੇ ਪਾਸ, ਸੱਪ ਵੱਲ ਚਲਾ ਗਿਆ, ਗੁਰੂ ਵੱਲ ਨਹੀਂ ਆਇਆ। ਸਤਿਗੁਰੂ ਕਹਿਣ ਲੱਗੇ ਬਖਸ਼ਾਂਗੇ। ਹੁਣ ਦਸਵੇਂ ਜਾਮੇ ਵਿੱਚ ਅਜੇ ਤ੍ਰਿਸ਼ਨਾ ਬਾਕੀ ਹੈ, ਅਜੇ ਸੰਸਾਰ ਚ ਰਹਿ ਲਵੇ, ਪਤਾ ਨੀ ਕਿੰਨੀਆਂ ਜੂਨਾਂ ਚ ਭਟਕਿਆ। ਤੇ ਹਜ਼ੂਰ ਸਾਹਿਬ ਜਾ ਕੇ ਵੇਖਦੇ ਹੋ ਸ਼ਿਕਾਰ ਘਾਟ, ਖਰਖੋਸ਼ ਸਹੇ ਦੀ ਜੂਨ ਵਿੱਚ ਪਿਆ ਸੀ, ਇਹਨੂੰ ਮੁਕਤ ਕੀਤਾ ਮੇਰੇ ਪਾਤਸ਼ਾਹ ਨੇ। ਇਹ ਬੇਨਤੀ ਮੈਂ ਤਾਂ ਕੀਤੀ, ਅਨੁਭਵ ਜਦੋਂ ਤੱਕ ਨਹੀਂ ਨਾ ਬਣਦਾ, ਮਰਨਾ ਸੱਚ ਤੇ ਜਿਉਣਾ ਝੂਠ, ਬੰਦੇ ਦਾ ਭੈ ਨਹੀਂ ਮੁੱਕਦਾ। ਸਾਹਿਬ ਕਹਿੰਦੇ ਨੇ ਟਿਕਾ ਆਉਂਦਾ ਗੁਰੂ ਦਾ ਪੱਲਾ ਫੜਿਆ, ਅਵਸਥਾ ਇਹ ਬਣ ਜਾਂਦੀ ਹੈ ਉਸ ਵੇਲੇ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਤ ਪਾ ਲਹੀ ਲਿਖੇ ਸਾਸ ਗਰਾਸ। ਹੇ ਪਾਤਸ਼ਾਹ, ਜੇ ਇੱਕ ਸਵਾਸ ਕੋਈ ਵਧਾ ਨਹੀਂ ਸਕਦਾ, ਇੱਕ ਸਵਾਸ ਕੋਈ ਘਟਾ ਨਹੀਂ ਸਕਦਾ, ਫਿਰ ਮੈਨੂੰ ਚਿੰਤਾ ਵਾਲੀ ਕਿਹੜੀ ਗੱਲ ਹੈ? ਜੋ ਹੋਣਾ ਹੋਵੇਗਾ, ਚਿੰਤਾ ਇੱਕ ਹੀ ਹੈ, ਕਰਨੀ ਚਿੰਤਾ, ਬਾਕੀ ਚਿੰਤਾ ਛੱਡ ਦਿਓ। ਰਿਜ਼ਕ ਦੀ ਚਿੰਤਾ ਉਸਨੇ ਲੈ ਲਈ, ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਭਰਿਆ। ਤੇਰੇ ਪਰਿਵਾਰ ਦੀ ਚਿੰਤਾ ਵੀ ਉਸਨੂੰ ਹੈ, ਜਿਸ ਨੂੰ ਸੰਸਾਰ ਦੀ ਚਿੰਤਾ, ਚਿੰਤਾ ਇੱਕ ਕਰ, ਚਿੰਤਾ ਇੱਕ ਕਰਕੇ ਮਨੁੱਖਾ ਜਨਮ ਵਿੱਚ ਮੈਂ ਰੱਬ ਦੇ ਘਰ ਪ੍ਰਵਾਨ ਹੋ ਜਾਵਾਂ। ਤੇ ਪ੍ਰਵਾਨ ਹੋਣ ਲਈ ਇੱਕ ਗੁਰ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਦੇਸ਼ ਚੋਂ ਆਏ ਹੋ, ਇੱਕ ਤਜਰਬਾ ਸ਼ਬਦ ਹੈ, ਅੰਬੈਸੀ ਗਏ, ਜੇ ਉਹਨਾਂ ਉੱਥੇ ਵੀਜ਼ਾ ਦੇ ਦਿੱਤਾ, ਇੱਥੇ ਪ੍ਰਵੇਸ਼ ਮਿਲ ਗਿਆ। ਜਿੰਨਾ ਸੱਚਖੰਡ ਜਾਣਾ ਹੈ, ਸਾਧ ਸੰਗਤ ਸੱਚਖੰਡ ਦੀ ਅੰਬੈਸੀ ਹੈ, ਗੁਰੂ ਦਾ ਘਰ, ਇਹਨੂੰ ਮੈਂ ਸੱਚਖੰਡ ਦੀ ਅੰਬੈਸੀ ਕਹਿਣਾ। ਜਿਸ ਦਾ ਪ੍ਰਵਾਨਗੀ ਦਾ ਨਿਸ਼ਾਨ ਇੱਥੇ ਲੱਗ ਗਿਆ, ਜਿਹੜਾ ਗੁਰੂ ਦੇ ਘਰ ਪ੍ਰਵਾਨ ਹੋ ਗਿਆ, ਜਿਸ ਦਾ ਵੀਜ਼ਾ ਇੱਥੇ ਲੱਗ ਗਿਆ, ਉਹਨੂੰ ਅੱਗੇ ਕੋਈ ਰੋਕ ਟੋਕ ਨਹੀਂ। ਜਿਹੜਾ ਸਤਿਗੁਰੂ ਦੇ ਦਰ ਇੱਥੇ ਪ੍ਰਵਾਨ ਹੋ ਗਿਆ, ਗੁਰੂ ਨੇ ਜਿਹਨੂੰ ਕਹਿ ਦਿੱਤਾ ਤੇਰਾ ਘਰ ਮੇਰਾ ਘਰ, ਸਿੱਖਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਘਰ ਕਿੰਨਾ ਦਾ ਆਪਣਾ ਹੁੰਦਾ, ਜਿੱਥੇ ਆਉਣ ਜਾਣ ਦੀ ਖੁੱਲ ਹੋਵੇ, ਅੱਧੀ ਰਾਤ ਆਓ ਕੋਈ ਰੋਕੇ ਨਾ। ਸਾਡਾ ਘਰ ਗੁਰੂ ਦਾ ਘਰ ਤਾਂ ਹੀ ਹੋਵੇਗਾ ਜੇ ਗੁਰੂ ਵੀ ਹਰ ਵੇਲੇ ਸਾਡੇ ਘਰ ਆਏ ਜਾਏ, ਤੇ ਅਸੀਂ ਗੁਰੂ ਦੇ ਘਰ ਆਈਏ ਜਾਈਏ। ਹੁਣ ਗੁਰੂ ਕਿਵੇਂ ਆਵੇ? ਗੁਰੂ ਸ਼ਬਦ ਬਣ ਕੇ ਵਸ ਹੀ ਜਾਏ। ਗੁਰਮੁਖ ਦੀ ਮੈਨੂੰ ਗੱਲ ਯਾਦ ਹੈ, ਅਖੰਡ ਪਾਠ ਸਾਹਿਬ ਘਰ ਘਰ ਹੁੰਦੇ ਨੇ, ਪਰ ਐਸੀ ਪ੍ਰੇਰਨਾ ਕਿਤੇ ਮਿਲਦੀ ਹੈ? ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ, ਦਾਸ ਨੇ ਕਥਾ ਕੀਤੀ, ਬਾਅਦ ਵਿਚ ਸਰੂਪ ਜਦੋਂ ਗੁਰਦੁਆਰੇ ਜਾਣਾ, ਮੈਂ ਵੇਖਿਆ ਉਸਦੇ ਚਿਹਰੇ ਵੱਲ ਗੱਲ ਚ ਪੱਲਾ ਤੇ ਅੱਖਾਂ ਚ ਅਥਰੂ। ਆਖੇ ਮੇਰੇ ਪਾਤਸ਼ਾਹ, ਜੇ ਆਏ ਉਸ ਗਰੀਬ ਨੂੰ ਛੱਡ ਕੇ ਨਾ ਜਾਓ, ਇੱਥੇ ਹੀ ਰਵੋ, ਕਿਰਪਾ ਕਰੋ ਹੇ ਗੁਰਦੇਵ ਪਿਤਾ, ਇਸ ਗਰੀਬ ਨੂੰ ਨਿਵਾਜੋ। ਸਰੂਪ ਤੇ ਗਿਆ, ਪਰ ਮੈਨੂੰ ਉਸ ਵੇਲੇ ਧਿਆਨ ਆਇਆ ਗੁਰੂ ਇਹਨੂੰ ਛੱਡ ਕੇ ਕਿਤੇ ਨਹੀਂ ਜਾ ਸਕਦਾ, ਗੁਰੂ ਇਹਦੇ ਹਿਰਦੇ ਚ ਵਸ ਗਿਆ, ਗੁਰੂ ਇਸ ਦੇ ਅੰਗ ਸੰਗ ਰਹੇਗਾ। ਇੱਕ ਉਦਾਹਰਨ ਹੋਰ ਦੇ ਦਿਆਂ, ਗੁਰੂ ਸਾਡੇ ਨਾਲ ਕਿਵੇਂ ਰਹੇ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਪਟਨਾ ਸਾਹਿਬ ਤੋਂ ਆਏ, ਰਸਤੇ ਚ ਇੱਕ ਸ਼ਹਿਰ ਦਾਨਾਪੁਰ, ਇੱਕ ਮਾਤਾ ਨੇ ਲੰਗਰ ਤਿਆਰ ਕੀਤਾ। ਜਦੋਂ ਲੰਗਰ ਤਿਆਰ ਹੋਇਆ, ਛਕਾਇਆ ਤੇ ਸਤਿਗੁਰੂ ਕਹਿੰਦੇ ਨੇ ਮਾਂ, ਇੰਨਾ ਆਨੰਦ ਆਇਆ ਜੀ, ਇਹਨਾਂ ਆਨੰਦ ਲੰਗਰ ਦਾ ਕਦੀ ਨਹੀਂ ਆਇਆ। ਮਨ ਤੇ ਚਾਹੁੰਦਾ ਤੇਰੇ ਕੋਲ ਹੀ ਰਹਾਂ ਤੇ ਤੂੰ ਲੰਗਰ ਸਜਾਉਂਦੀ ਰਹੇ ਤੇ ਮੈਂ ਛਕਦਾ ਰਹਾਂ। ਮਾਤਾ ਕਹਿਣ ਲੱਗੀ ਧੰਨ ਭਾ, ਕਹਿਣ ਲੱਗੇ ਰਹਾਂ ਫਿਰ ਮੈਂ ਤੇਰੇ ਕੋਲ ਹਾਂ, ਰਹੋ ਹੋਰ ਮੈਨੂੰ ਕੀ ਚਾਹੀਦਾ। ਮਾਤਾ ਗੁਜਰੀ ਕਹਿਣ ਲੱਗੇ ਕੀ ਕਹਿ ਰਹੇ ਹੋ, ਤੁਹਾਡਾ ਤੇ ਬਚਨ ਬਿਰਥਾ ਨਹੀਂ ਜਾਂਦਾ, ਅਸੀਂ ਪੰਜਾਬ ਜਾਣਾ ਹੈ ਆਨੰਦਪੁਰ ਸਾਹਿਬ, ਤੁਸੀਂ ਕਹਿੰਦੇ ਹੋ ਮੈਂ ਇੱਥੇ ਹੀ ਰਹਾਂਗਾ। ਕਹਿਣ ਲੱਗੇ ਰਹਾਂਗਾ। ਕਹਿਣ ਲੱਗੇ ਮਾਤਾ ਪਰ ਮੇਰਾ ਸਰੂਪ ਵੇਖ ਇਹ ਨਹੀਂ ਜਿਹੜਾ ਤੂੰ ਵੇਖ ਰਹੀ ਹੈ। ਰੋਜ਼ਾਨਾ ਲੰਗਰ ਤਿਆਰ ਕਰੀ, ਜਿਸ ਵੇਲੇ ਵਰਤਾਉਣ ਵਾਸਤੇ ਤੂੰ ਸ਼ੁਰੂ ਹੋਵੇਂਗੀ, ਯਕੀਨ ਜਾਣੀ ਪੰਗਤ ਵਿੱਚ ਰੋਜ਼ਾਨਾ ਤੈਨੂੰ ਮੇਰੇ ਦਰਸ਼ਨ ਹੋਇਆ ਕਰਨਗੇ। ਕਹਿੰਦੇ ਨੇ ਜਿੰਨਾ ਚਿਰ ਉਹ ਮਾਤਾ ਜ਼ਿੰਦਾ ਰਹੀ ਲੰਗਰ ਵਰਤਾਉਂਦੀ ਸੀ, ਜਿਸ ਵੇਲੇ ਲੰਗਰ ਦਾ ਜਕਾਰਾ ਛੱਡਿਆ ਜਾਣਾ, ਉਹਨੇ ਵੇਖਣਾ ਤੇ ਪਾਤਸ਼ਾਹ ਦੇ ਸਾਖ ਆਦ ਦੀਦਾਰ ਉਹਨੂੰ ਹੋਣੇ, ਔਰ ਉਹਨੇ ਕਹਿਣਾ ਤੁਸੀਂ ਤਨ ਹੋ, ਅੱਜ ਪਤਾ ਲੱਗਾ ਤੁਸੀਂ ਤੇ ਸਰਵ ਵਿਆਪਕ ਹੋ, ਤੁਸੀਂ ਹਰ ਥਾਂ ਤੇ ਰਹਿੰਦੇ ਹੋ। ਇਹ ਹੁਣ ਟਿਕਾ ਅੰਦਰ ਬਣ ਜਾਏ, ਗੁਰੂ ਮੇਰੇ ਨਾਲ ਹੈ, ਰੱਬ ਮੇਰੇ ਘਰ ਵਿਚ ਬੈਠਾ। ਇਸ ਨੂੰ ਮੈਂ ਸਪਸ਼ਟ ਕਰਨ ਲਈ ਹੋਰ ਬੇਨਤੀ ਕਰਦੇ ਹਾਂ। ਭਾਈ ਗੁਰਦਾਸ ਨੇ ਇੱਕ ਪੰਕਤੀ ਕਹੀ ਹੈ, ਧਨ ਧਰਤੀ ਵਿਚ ਦੱਬੀ ਹੈ ਮਸਤਕ ਪਰਵਾਨਾ। ਬੰਦੇ ਦੇ ਕੋਲ ਇੱਕ ਪੈਸਾ ਨਾ ਹੋਵੇ, ਧਨ ਭਾਵੇਂ ਧਰਤੀ ਚ ਦੱਬਿਆ ਹੋਵੇ ਨਾ, ਪਤਾ ਹੋਵੇ ਕਰੋੜ ਰੁਪਇਆ ਦੱਬਿਆ ਵੇਲੇ ਸਿਰ ਕੱਢ ਲਵਾਂਗਾ। ਕਹਿੰਦੇ ਨੇ ਉਸ ਦੇ ਅੰਦਰ ਇੱਕ ਟਿਕਾ, ਉਸ ਦੀ ਚਾਲ ਢਾਲ ਦੱਸਦੀ ਗਰੀਬ ਨਹੀਂ ਜਾ ਰਿਹਾ, ਕੋਈ ਅਮੀਰ ਜਾ ਰਿਹਾ। ਹੁਣ ਪੈਸਾ ਕੋਲ ਨਾ ਹੋਵੇ, ਬੈਂਕ ਚ ਪਿਆ ਹੋਵੇ ਕਿਸੇ ਦਾ ਕਰੋੜ ਪਾਉਣ, ਉਹਦੀ ਚਾਲ ਢਾਲ ਹੀ ਦੱਸਦੀ, ਕੋਈ ਜ਼ਰੂਰੀ ਨਹੀਂ ਜੇਬ ਚ ਪਾ ਕੇ ਬੰਦਾ ਤੁਰਿਆ ਫਿਰਦਾ। ਤੇ ਜਿਨ੍ਹਾਂ ਨੂੰ ਇਹ ਟੇਕ ਹੈ ਕਿ ਰੱਬ ਮੇਰੇ ਹਿਰਦੇ ਚ ਵੱਸਦਾ, ਉਨ੍ਹਾਂ ਦੇ ਅੰਦਰ ਕਿੰਨਾ ਟਿਕਾ ਹੋਵੇਗਾ। ਜਿਸ ਦੀ ਇੱਕ ਨਜ਼ਰ ਨਾਲ ਕੰਗਾਲ ਬਾਦਸ਼ਾਹ ਬਣ ਜਾਂਦੇ ਨੇ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਜਿਸ ਦੀ ਇੱਕ ਨਜ਼ਰ ਨਾਲ ਕੀ ਹੁੰਦਾ, ਭਿਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਖਦਾਰੀ। ਉਹ ਮੇਰੇ ਅੰਗ ਸੰਗ ਹੈ, ਉਹ ਮੇਰੇ ਨਾਲ ਹੈ। ਜਿਸ ਦਿਨ ਅਸੀਂ ਗੁਰੂ ਦਾ ਪੱਲਾ ਫੜ ਕੇ ਤੁਰਦੇ ਹਾਂ, ਉਸ ਦਿਨ ਅੰਦਰ ਟਿਕਾ ਹੁੰਦਾ, ਅੰਦਰ ਆਨੰਦ ਹੁੰਦਾ ਕਿ ਮੈਂ ਇਕੱਲਾ ਕੋਈ ਨਹੀਂ, ਕੋਈ ਫਿਕਰ ਵਾਲੀ ਗੱਲ ਨਹੀਂ, ਰੱਬ ਮੇਰੇ ਨਾਲ ਹੈ। ਤੇ ਜਿਸ ਦਿਨ ਪੱਲਾ ਛੱਡਦੇ ਨੇ, ਉਸ ਦਿਨ ਹਾਲਤ ਹੁੰਦੀ ਹੈ ਜਿਵੇਂ ਮਾਸੂਮ ਬੱਚਾ ਮੇਲੇ ਚ ਖੁੰਝ ਜਾਏ, ਮਾਂ ਲੱਭੇ ਨਾ ਤੇ ਵਿਆਕਲ ਹੋ ਕੇ ਜਿਵੇਂ ਉਹ ਰੋਂਦਾ ਹੈ ਨਾ, ਇਸੇ ਤਰ੍ਹਾਂ ਬੰਦਾ ਰੋਂਦਾ। ਰੱਬ ਦਾ ਪੱਲਾ ਛੱਡ ਦੇਵੇ, ਗੁਰੂ ਦਾ ਆਸਰਾ ਨਾ ਮਿਲੇ ਤੇ ਦੁੱਖ ਹੀ ਦੁੱਖ ਨੇ, ਗੁਰੂ ਦਾ ਪੱਲਾ ਫੜ ਲਿਆ ਤੇ ਫਿਰ ਆਨੰਦ ਹੀ ਆਨੰਦ ਹੈ। ਪਾਤਸ਼ਾਹ ਕਹਿੰਦੇ ਨੇ, ਲੋਕੀ ਪੁੱਛਦੇ ਨੇ ਗੁਰੂ ਦੀ ਸ਼ਰਨ ਵਿਚ ਕੀ ਹੈ, ਸਾਹਿਬ ਕਹਿੰਦੇ ਨੇ ਗੁਰੂ ਦੀ ਸ਼ਰਨ ਵਿਚ ਹੀ ਸਭ ਕੁਝ ਹੈ, ਇਸ ਸ਼ਰਨ ਤੋਂ ਬਾਹਰ ਦੁੱਖ ਹੀ ਦੁੱਖ ਨੇ। ਇਸ ਸ਼ਰਨ ਤੋਂ ਬਾਹਰ ਕੀ ਹੁੰਦਾ, ਇੱਕ ਉਦਾਹਰਨ ਉਹਨਾਂ ਦਿੱਤੀ ਹੈ, ਤਾਤੀ ਬਾਉ ਨਾ ਲੱਗ ਗਈ ਪਾਰ ਬ੍ਰਹਮ ਸ਼ਰਨਾਈ, ਪਾਰ ਬ੍ਰਹਮ ਦੀ ਸ਼ਰਨ ਵਿਚ ਤੱਤੀ ਹਵਾ ਨਹੀਂ ਲੱਗਦੀ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਝੋਲਾ, ਤੈਨੂੰ ਤੱਤਾ ਝੋਲਾ ਇੱਕ ਬੁੱਲਾ ਵੀ ਹਵਾ ਦਾ ਨਹੀਂ ਲੱਗੇਗਾ। ਉਸ ਦੀ ਸ਼ਰਨ ਲੈ ਲੈ, ਸ਼ਰਨ ਵਿਚ ਆ ਜਾ। ਫਿਰ ਉਹਨਾਂ ਵਿਆਖਿਆ ਵੀ ਕਰ ਦਿੱਤੀ ਅਗਲੀ ਪੰਕਤੀ ਵਿਚ, ਆਓ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਉਹ ਮਿਥਿਹਾਸਕ ਸਾਖੀ ਵੱਲ ਇਸ਼ਾਰਾ ਕੀਤਾ, ਮਰੀਜ਼ ਮਰਨ ਲੱਗਾ, ਉੱਚੀ ਆਵਾਜ਼ ਦਿੱਤੀ, ਹਾ ਰਾਮ ਹਾ ਲਛਮਣ ਲਛਮਣ ਲਛਮਣ, ਤੇ ਕਹਿਣ ਲੱਗੀ ਸੀਤਾ ਤੂੰ ਜਾ। ਕਹਿਣ ਲੱਗਾ ਰਾਮ ਤੇ ਸਮਰੱਥ ਨੇ, ਇਹਨੇ ਕੁਝ ਐਸੀਆਂ ਗੱਲਾਂ ਕਹੀਆਂ ਲਛਮਣ ਬਰਦਾਸ਼ਤ ਨਾ ਕਰ ਸਕਿਆ, ਤੁਰਤੇ ਪਿਆ। ਕਹਿਣ ਲੱਗਾ ਮਾਤਾ ਮੈਂ ਚੱਲਿਆ, ਤੂੰ ਮੈਨੂੰ ਜ਼ਬਰਦਸਤੀ ਭੇਜ ਰਹੀ ਹੈ, ਇਹਦਾ ਨਤੀਜਾ ਚੰਗਾ ਨਹੀਂ ਨਿਕਲਣਾ। ਪਰ ਹੁਣ ਅੰਤਮ ਗੱਲ ਹੀ ਲੈ, ਕਾਰ ਉਲੰਘ ਕੇ ਬਾਹਰ ਨਾ ਜਾਏ, ਅੰਦਰ ਜਿਹੜਾ ਆਏਗਾ ਉਹ ਜਲੇਗਾ, ਤੂੰ ਨਾ ਜਾਏ। ਜਦੋਂ ਮਤ ਤੇ ਪਰਦਾ ਪੈ ਜਾਏ ਨਾ, ਮਾਇਆ ਦਾ ਪ੍ਰਭਾਵ ਪੈਂਦਾ, ਬੰਦਾ ਰੱਖਿਆ ਤੋਂ ਬਾਹਰ ਹੋ ਜਾਂਦਾ। ਸਤਿਗੁਰੂ ਕਹਿੰਦੇ ਨੇ ਤੇਰੇ ਆਲੇ ਦੁਆਲੇ ਵੀ ਇੱਕ ਰਾਮਕਾਰ ਹੈ, ਉਹ ਹੈ ਗੁਰੂ ਦੀ ਰਜ਼ਾ ਦੀ, ਉਹ ਹੈ ਰੱਬ ਦੀ ਸ਼ਰਨ ਦੀ। ਜੇ ਤੂੰ ਗੁਰੂ ਦੇ ਬੇੜੇ ਚ ਬੈਠਾ ਰਹੇ, ਜੇ ਗੁਰਮਤ ਦੀ ਕਾਰ ਨੂੰ ਉਲੰਘ ਕੇ ਬਾਹਰ ਨਾ ਜਾਏ ਤੇ ਤੈਨੂੰ ਤੱਤੀ ਹਵਾ ਨਹੀਂ ਲੱਗੇਗੀ, ਨਹੀਂ ਤੇ ਸੀਤਾ ਵਾਲਾ ਹਾਲ ਹੋਏਗਾ। ਚੌਗਿਰਦ ਹਮਾਰੇ ਰਾਮਕਾਰ दुख लगे ना भाई, ए भाई फिर दुख नहीं लगेगा। सीता नु किसे पूछ लिया, माता एक शंका है तो उत्तर देवेंगी। कहन लगी हां दस। तू खब्बे हाथ नाल जिस तनश नु चुक के लेपन दे दिता, जनक पूजा करदा सी, ते एक दिन किते बाहर गया, सीता ने पूजा ली, वह लेपन दे दिता थल्यो, आया ते हैरान हो गया, कहन लगा ये ते कोई चुक नहीं सकदा, फिर ये ते कोई महाशक्ति आ गई। वो तां ही आखिया सी ये तनश नु जिहड़ा तोड़ेगा वह सोमवर जितेगा। कहन लगे जिस तनश नु तू चुक लिया एक हाथ नाल ते रावण कोलों ते चुकया नहीं गया। यह मिथ्यास है कि रावण कोलों नहीं चुकया गया, ते दस रावण तेनू उठा के किवें लै गया। कहन लगे फिर तू की कहना चाहना है कि मैं अपनी मर्जी नाल रावण नाल चली गई। कहन लगे नहीं है ते रसना सड़ जाए, ऐसी गलत कहां ते, पर मेरे मन च शंका है। कहन लगी शंका है ते सुन, रावण एक लाश लैके गया, मैं तीन हुक्म पति दे मोड़ दिते। पहला उन्हें कहा तू घर रहो, मैं जिद की मैं नाल जाना। दूसरा उन्हें कहा हरण नहीं है शाला है, मैं कहा नहीं जी इन मार के खल लिया चाहती है। दूसरा हुक्म मोड़िया, तीसरा उसके नां की कार भी लंघ गई। मिथ्यास वाले इस आखी वार बार सुनाते ने सानू गर्ज इस नाल तां पाई के सतगुरु पंक्ति लिख गए ताती वाह उन्हें लग गई पार बम शरनाई चौगिर्द हमारे रामकार दुख लगे ना भाई। गुरसिखा जे तू गुरु दा आसरा गुरु दा पल्ला ए ना छड्डे, इत्थे भी मैनू एक साखी वाले इशारा करना पवेगा। पहाड़ी राजियां विच्चों बलिया चंद ते आलम चंद 100-100 सिपाही नाल उन्हां दोहां ने सतगुरां ते हमला कर दिता। कहन लगे फड़ लो सतगुरु नूं, कल्ले ही ने वी सिंह ने नाल सारे गुरु नूं फड़ लाओ ते औरंगजेब दे पेश करांगे पिंजरे च पा के। पर सिख सिर तली ते धर के लड़े, पहाड़िए भज गए। सतगुरु कहन लगे आ जाओ खालसा जी वापस आ जाओ, नहीं पातशाह इन्हां नूं जरा घर ही पुजा आईए। दूसरी वारी कहा वापस आ जाओ, नहीं। तीसरी वारी जदों कहा नहीं, कहन लगे हुण जाओ, नहीं सुन दे ते जाओ। घोड़ा सतगुरां ने मोड़िया, रुखां दी झिड़ी सी जिथों दिसे कोई ना उथे घोड़ा खड़ा कर लिया, ते उन्होंने पहाड़ियां वेख्या। कहन लगे ओ तुसी रन मार लिया जे गुरु कोई नहीं इन्हां च दिसते। जदों कह दिता ना गुरु नहीं, सिख घबरा गए कि सतगुरां नूं की होया, गुरु किधर गए। कहिंदे ने ऐसी घबराहट कि हुण पहाड़ियां ने मोड़वां हमला कर दिता, हुण सिखां नूं मार पैण लगी। एक सिख दौड़ के आया, पातशाह दर्शन दिओ। साहिब कहन लगे नहीं जाओ, मेरियां आवाजां दित्तियां तुसी वापस नहीं आए, तुसी शरण तो बाहर हो गए, तुसी पल्ला छड दिता, तुसी मेरी सुनने वास्ते भी तैयार नहीं। जाओ हुण पहाड़ियां नूं भजाओ। हथ जोड़ के कहन लगे पातशाह तुसी नाल होवो ते सवा लखी हां, तुसी नाल ना होवो ते असी कखां दे भी नहीं। अज भी देखो जिस वेले उहदा पल्ला छड बैठने आ ना, मैं एक दिन सोचदा सां मेरा गुरु ते जगत दा तमाशा वेखण आया, पर असी जगत लई आप तमाशा बन जाने। जदों पल्ला छड देंगे आप तमाशा बन जावांगे, पल्ला फड़ी रखांगे ते जगत तमाशा वेखांगे। साहिब जी कहिंदे ने शरण विच्चों मैनू की मिलिया, ए मिल जाए ते सानू सब कुछ मिल गया। जानते साधु शरण गई, गुरु दी मैं शरण फड़ लई, ग्रहण कीती, शांत सहज मन भयो प्रगासा, मेरे मन च शांति आ गई, टिकाय आ गया। इस नाल जेड़ा काम कीता सफल होया, शांत सहज आत्मक अडोलता, उस अडोलता विच ही जिंदगी दा हर कार्ज रास हुंदा है। शांत सहज मन भयो प्रगासा, अंधकार अंदर दा मुक गया, मेरे मन च चानन हो गया, आत्मक सूझ आ गई। मन भयो प्रगासा बिरथा कछ ना रही, बिरथा दा अर्थ हुंदा पीड़ा, जिवें अन बोलत मेरी बिरथा जानी अपना नाम जपाया। बिना बोलिया पीड़ा जान लई, कहिंदे ने कोई बिरथा नहीं रह गई, कोई दुख नहीं रह गया रहाओ। हो कृपाल नाम दे हो अपना बिनती ए कही, मैं हाथ जोड़ के बिनती कीती, ਅਰਦਾਸ ਕਰ ਦਿੱਤੀ, ਹੇ ਸਤਿਗੁਰੂ ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ੋ। ਅਰਦਾਸ ਕਰ ਦਿੱਤੀ ਕਿ ਨਾਮ ਦਿਓ, ਕਿ ਜੇ ਨਾਮ ਮਿਲ ਗਿਆ ਤੇ ਸਭ ਕੁਛ ਹੀ ਮਿਲ ਜਾਏਗਾ। ਤੁਹਾਡਾ ਨਾਮ ਮਿਲ ਗਿਆ ਤੇ ਕੋਈ ਦਾਤ ਐਸੀ ਨਹੀਂ ਜਿਹੜੀ ਮੈਨੂੰ ਨਾ ਮਿਲੇ। ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹ। ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੈ, ਮਿਲੇ ਕਿਰਪਾ ਗੁਣਗਾਮ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੁਖੀਆ ਉਤਰਿਆ ਮਨ ਕੀ ਭੁੱਖ। ਮੰਗਣਾ ਤਾਂ ਸੱਚ ਇਕ ਜਿਸ ਤੁਸ ਦੇਵੈ ਆਪ, ਜਿਤ ਖਾਦੈ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ। ਮੰਗਣਾ ਹੈ ਤੇ ਤੁਹਾਡੇ ਕੋਲੋਂ ਕੀ ਮੰਗਾਂ, ਇਕ ਮੰਗ ਮੰਗਾਂ, ਪਾਏ ਗਏ ਜਬ ਤੇ ਤੂੰ ਮਰੇ, ਤਬ ਤੇ ਕੋ ਅੰਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ, ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਨਿਓ। ਸ੍ਰੀ ਅਸ ਪਾਨ ਕਿਰਪਾ ਤੁਮਰੇ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਮੈਂ ਅਰਦਾਸ ਕੀਤੀ, ਮੇਰੇ ਤੇ ਕਿਰਪਾ ਕਰੋ, ਮੈਨੂੰ ਨਾਮ ਦੀ ਦਾਤ ਦਿਓ। ਆਣ ਵਿਵਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ। ਇਹ ਨਹੀਂ ਆਖਿਆ ਮੇਰੇ ਕੰਮ ਰੁਕ ਗਏ। ਕਹਿੰਦੇ ਨੇ ਨਹੀਂ, ਕੰਮ ਨਹੀਂ ਰੁਕਦੇ ਗੁਰਮੁਖ ਦੇ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਵਿਖਿਆ ਮੈਂ ਲੱਜਾ ਰਾਖੀ ਰਾਮ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਕਾਰਜ ਤੇ ਉਹਦੇ ਸਿਰੇ ਚੜ ਜਾਂਦੇ ਨੇ, ਜਿਸ ਕਾਰਜ ਲਈ ਜਾਂਦਾ ਕੋਈ ਵਿਘਨ ਹੀ ਨਹੀਂ ਪੈਂਦਾ। ਤਾਂ ਕਹੋ ਵਿਘਨ ਨਾ ਕਹੂ ਲਾਗੈ, ਜਾਂ ਕਿ ਪ੍ਰਭ ਅੱਗੇ ਅਰਦਾਸ ਹੋਇਆ ਕਿ ਮਨ ਫਰੀ ਹੋ ਗਿਆ। ਉਹ ਜਿਹੜੀ ਚਿੰਤਾ ਸੀ ਨਾ ਕੰਮਾਂ ਦੀ, ਉਹ ਚਿੰਤਾ ਮੁੱਕ ਗਈ। ਪਹਿਲੇ ਇਹ ਸੀ ਕੰਮ ਘੱਟ ਹੁੰਦੇ ਸਨ, ਚਿੰਤਾ ਜ਼ਿਆਦਾ, ਬਲਕਿ ਹੁੰਦੀ ਚਿੰਤਾ ਸੀ। ਮੰਜੇ ਤੇ ਪਿਆ ਵੀ ਕੰਮਾਂ ਬਾਰੇ ਸੋਚੀ ਜਾਣਾ, ਚਿੰਤਾ ਹੀ ਚਿੰਤਾ, ਦਿਨੇ ਚਿੰਤਾ, ਰਾਤ ਚਿੰਤਾ, ਹੁਣ ਕੀ ਹੋਇਆ, ਉਹ ਸਭ ਕੁਝ ਵਿਸਰ ਗਿਆ। ਕਾਰਜ ਜ਼ਰੂਰ ਹੋ ਰਹੇ ਨੇ, ਪਾਇਆ ਲਾਭ ਸਹੀ, ਠੀਕ ਲਾਭ, ਸਹੀ ਲਾਭ ਜਿਹੜਾ ਮੈਂ ਲੈਣ ਆਇਆ ਸਾਂ ਪ੍ਰਾਣੀ। ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜੈ ਸਭ ਮੁਕਦੀ ਚੱਲੀ ਰਹਿਣ। ਮੈਨੂੰ ਠੀਕ ਲਾਭ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ। ਆਖਰੀ ਪੰਕਤੀ, ਜੈ ਤੇ ਉਪਜਿਓ ਤਹੀ ਸਮਾਨੋ, ਸਾਈ ਬਸ ਅਹੀ। ਜਿੱਥੋਂ ਜੀਵ ਪੈਦਾ ਹੋਇਆ ਸੀ ਉਥੇ ਹੀ ਇਸ ਦੀ ਸਮਾਈ ਹੋ ਗਈ, ਭਾਵ ਰੱਬ ਤੋਂ ਪੈਦਾ ਹੋਇਆ, ਰੱਬ ਤੱਕ ਹੀ ਜਾ ਪਹੁੰਚਿਆ। ਜਿਹੜੀ ਵਸਤੂ ਚਾਹੀਦੀ ਸੀ ਉਹ ਮੈਨੂੰ ਪ੍ਰਾਪਤ ਹੋਈ, ਸਾਈ ਵਸਤ ਪ੍ਰਾਪਤ ਹੋਈ, ਜਿਸ ਸੇਤੀ ਮਨ ਲਾਇਆ, ਮਨ ਜੋੜਿਆ ਸੀ ਕਿ ਰੱਬ ਮਿਲੇ, ਉਹ ਮੈਨੂੰ ਮਿਲ ਗਿਆ। ਇੱਕ 12 ਮਾਹ ਵਿਚ ਪੰਕਤੀ ਹੈ, ਜਹ ਤੇ ਉਪਜੀ ਤਹ ਮਿਲੇ ਸੱਚੀ ਪ੍ਰੀਤ ਸਮਾਹ, ਕਰ ਗਏ ਲੀਨੀ ਪਾਰਬੰ ਬਹੁੜ ਨਾ ਵਿਛੜਿਆ, ਬਾਹਰ ਜਾਉ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ। ਜਹ ਤੇ ਉਪਜੀ ਉਤਹੀ ਸਮਾਨੋ, ਸਾਈ ਵਸਤ ਅਹੀ, ਕਹੋ ਨਾਨਕ ਭਰਮ ਗੁਰ ਖੋਇਓ, ਜੋਤੀ ਜੋਤ ਸਮਹੀ। ਸਾਹਿਬ ਕਹਿੰਦੇ ਨੇ ਗੁਰੂ ਦਾ ਪੱਲਾ ਫੜਿਆ, ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ, ਭਰਮ ਦਾ ਨਾਸ ਕਰ ਦਿੱਤਾ, ਰੱਬ ਦੀ ਜੋਤ ਵਿਚ ਮੇਰੀ ਜੋਤ ਲੀਨ ਹੋ ਗਈ। ਬੇਨਤੀ ਕਰਕੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਇਕ ਨੇਤਰਹੀਨ ਸੀ, ਕਹਿੰਦੇ ਨੇ ਇਕ ਕਿਲੇ ਦੇ ਵਿਚ ਉਹ ਬੰਦ ਸੀ, ਜਿਸ ਦੇ ਬਹੁਤ ਸਾਰੇ ਦਰਵਾਜੇ ਜਾਪਦੇ ਸਨ ਦਰਵਾਜੇ, ਪਰ ਉਹ ਬੰਦ ਇਕ ਖੁੱਲਾ ਸੀ। ਉਸ ਕਿਲੇ ਨੂੰ ਲੱਗ ਗਈ ਅੱਗ, ਉਹ ਅੰਧਾ ਵਿਚਾਰਾ ਟਟੋਲ ਟਟੋਲ ਕੇ ਨਿਕਲਿਆ, ਪਰ ਜਦੋਂ ਖੁੱਲੇ ਦਰਵਾਜੇ ਦੇ ਕੋਲ ਆਇਆ, ਉਸ ਵੇਲੇ ਸਿਰ ਚ ਖਾਰਿਸ਼ ਹੋ ਗਈ, ਟੋ ਟੋ ਕੇ ਆ ਰਿਹਾ ਸੀ, ਅੱਗੇ ਨਿਕਲ ਗਿਆ। ਉਸ ਦੇ ਬਾਰੇ ਕਹਿੰਦੇ ਨੇ ਸੜ ਗਿਆ। ਮੈਂ ਇਸ ਕਥਾ ਨੂੰ ਇੱਥੇ ਤੱਕ ਲਿਜਾਣਾ ਚਾਹੁੰਦਾ, ਮੈਂ ਕਹਿਣਾ ਉਹ ਸਿੰਧੇ ਤੇ ਗੁਰੂ ਨੇ ਕਿਰਪਾ ਕਰ ਦਿੱਤੀ, ਜਦੋਂ ਦਰਵਾਜੇ ਦੇ ਕੋਲ ਆਇਆ ਸੜਨ ਲੱਗਾ ਸੀ, ਪਰ ਰੱਬ ਨੇ ਅੱਖਾਂ ਦੇ ਦਿੱਤੀਆਂ, ਉਹਨੂੰ ਪਤਾ ਲੱਗ ਗਿਆ ਖੁੱਲਾ, ਉਹ ਬਾਹਰ ਨਿਕਲ ਗਿਆ। ਉਹ ਹੈ ਜਗਤ ਦਰਵਾਜਾ, ਬਾਕੀ ਸਾਰੇ ਦੇ ਸਾਰੇ ਦਰਵਾਜੇ ਬੰਦ ਨੇ, ਇੱਕ ਦਰਵਾਜਾ ਸਿਰਫ ਖੁੱਲਾ ਹੈ, ਉਹ ਦਰਵਾਜਾ ਹੈ ਗੁਰੂ ਦਾ ਪਾਣਾ, ਗੁਰੂ ਦੀ ਰਜ਼ਾ। ਜਿਹੜਾ ਰਜ਼ੇ ਦੇ ਦਰਵਾਜ਼ੇ ਵਿੱਚੋਂ ਨਿਕਲ ਗਿਆ ਉਹ ਜਗਤ ਵਿੱਚ ਸੜਨੋਂ ਬਚ ਗਿਆ, ਉਹ ਰੱਬ ਦੀ ਹਜ਼ੂਰੀ ਤੱਕ ਪਹੁੰਚ ਗਿਆ। ਪਾਤਸ਼ਾਹ ਕਹਿੰਦੇ ਨੇ ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ, ਉਹਨਾਂ ਕਿਹਾ ਬਾਕੀ ਸਭ ਦਰਵਾਜ਼ੇ ਬੰਦ ਨੇ, ਇਹਨਾਂ ਨੂੰ ਛੱਡ ਦੇ, ਆ ਜਾ ਰਜ਼ਾ ਵਿੱਚ ਆ ਜਾ। ਰੱਬ ਦੀ ਜੋਤ ਵਿੱਚ ਆਪਣੀ ਜੋਤ ਲੀਨ ਹੋ ਗਈ। ਜੋਤੀ ਜੋਤ ਤੇ ਕੋਈ ਭਾਗਾਂ ਵਾਲਾ, ਮੁੱਦਤ ਬਾਅਦ ਕੋਈ ਐਸਾ ਆਉਂਦਾ ਜਿਹੜਾ ਜੋਤ ਵਿੱਚ ਜੋਤ ਲੀਨ ਹੋ ਜਾਏ। ਆਮ ਬੰਦੇ ਜਨਮਦੇ ਨੇ ਮਰਦੇ ਨੇ, ਪਰ ਗੁਰੂ ਆਉਂਦਾ ਜਿਹਦੀ ਜੋਤ ਵਿੱਚ ਜੋਤ ਲੀਨ ਹੋ ਜਾਂਦੀ ਹੈ। ਔਰ ਜਿਹੜਾ ਗੁਰੂ ਦੇ ਸੰਪਰਕ ਵਿੱਚ ਆ ਜਾਏ, ਗੁਰੂ ਦੀ ਸੰਗਤ ਵਿੱਚ ਆ ਜਾਏ, ਗੁਰੂ ਉਹਨੂੰ ਡੁੱਬਣ ਨਹੀਂ ਦਿੰਦਾ। ਗੁਰੂ ਆਪ ਤਰਦਾ, ਸਿੱਖ ਨੂੰ ਤਾਰਦਾ। ਸਾਡਾ ਕੰਮ ਇੰਨਾ ਹੀ ਹੈ, ਦੀਨ ਦਿਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ ਬੇੜੇ, ਇਸ ਬੇੜੇ ਵਿੱਚ ਬੈਠੀਏ, ਗੁਰੂ ਦਾ ਪੱਲਾ ਫੜੀਏ, ਤਾਂ ਕਿ ਇਹ ਦਾਤਾਂ ਪ੍ਰਾਪਤ ਹੋਣ, ਸਾਡੀ ਵੀ ਜੋਤ ਰੱਬ ਦੀ ਜੋਤ ਵਿੱਚ ਲੀਨ ਹੋਵੇ। ਇਸੇ ਲਈ ਕਿਹਾ ਗੁਰੂ ਜੋਤ ਹੈ, ਗੁਰੂ ਜੁਗਤ ਹੈ। ਗੁਰੂ ਦੀ ਜੋਤ ਨਾਲ ਇੱਕ ਜੋਤ ਹੋ ਗਈ, ਸਾਡੀ ਸੁਰਤ ਸ਼ਬਦ ਵਿੱਚ ਲੀਨ ਹੋ ਗਈ, ਤੇ ਰੱਬ ਦੀ ਜੋਤ ਵਿੱਚ ਜ਼ਰੂਰ ਲੀਨਤਾ ਮਿਲੇਗੀ। ਇਹਨੇ ਇੱਕ ਸ਼ਬਦ ਇਸ ਵੇਲੇ ਪ੍ਰਵਾਨ ਕਰਨੇ ਜੀ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।